ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਮੇਰੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੁਰੀ ਇਸ ਵੇਲੇ ਭਾਰਤ ਤੋਂ ਤੇ ਵੱਡੇ ਤੜਕੇ ਯਾਨੀ ਇਸ ਵੇਲੇ ਸਵੇਰ ਦੇ ਉੱਥੇ 5:15 ਹੋ ਚੁੱਕੇ ਨੇ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਬਿੱਟਾ ਸਾਹਿਬ ਪ੍ਰੋਗਰਾਮ ਦੇ ਵਿੱਚ ਔਰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਔਰ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਖਾਲਸਾ ਦਾ ਸਾਜਨਾ ਦਿਵਸ ਮੌਕੇ ਵੀ ਬਹੁਤ ਬਹੁਤ ਮੁਬਾਰਕ
ਜੀ ਜੀ ਬਿਲਕੁਲ ਔਰ ਚੜ੍ਹਦੀ ਕਲਾ ਦੇ ਪ੍ਰਤੀਕ ਇਸ ਤਿਉਹਾਰ ਦੇ ਉੱਤੇ ਖਾਸ ਤੌਰ ਦੇ ਉੱਤੇ ਬਹੁਤ ਬਹੁਤ ਵਧਾਈ ਇੱਕ ਵਾਰ ਫੇਰ ਅਸੀਂ ਅਰਜ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਾਰੇ ਸਰੋਤਿਆਂ ਨੂੰ ਔਰ ਅੱਜ ਦੇ ਇਸ ਖਬਰਾਂ ਦੇ ਸਿਲਸਿਲੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਖਾਲਸਾ ਸਾਜਨਾ ਦਿਵਸ ਦੇ ਉੱਤੇ ਕਰਨੀ ਬਣਦੀ ਹੈ ਖਾਲਸਾ ਸਾਜਨਾ ਦਿਵਸ ਜਿਹੜਾ ਆ ਉਹ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਅਲੱਗ ਅਲੱਗ ਥਾਵਾਂ ਦੇ ਉੱਤੇ ਮਨਾਇਆ ਜਾ ਰਿਹਾ ਹੈ ਔਰ ਜਦੋਂ ਅਸੀਂ ਆਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਆਨੰਦਪੁਰ ਸਾਹਿਬ ਦੇ ਵਿੱਚ ਇਸ ਦਾ ਜਿਹੜਾ ਜਾਹੋ ਜਲਾਲ ਹੈ ਉਹ ਆਪਣੇ ਆਪ ਵੇਖਿਆ ਬਣਦਾ ਤੇ ਅੱਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬਹੁਤ ਸਾਰੇ ਜਿਹੜੇ ਕਿਸਾਨ ਮੋਰਚੇ ਆ ਉਹ ਵੀ ਕੀਤੇ ਜਾਣੇ ਆ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਹਨਾ ਔਰ ਇਸ ਵੇਲੇ ਜਦੋਂ ਅਸੀਂ ਕੋਵਿਡ ਕੇਸਾਂ ਦੇ ਵਿੱਚ ਰਿਕਾਰਡ ਵਾਧਾ ਵੀ ਵੇਖ ਰਹੇ ਹਾਂ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੀ ਬਹੁਤ ਗਿਣਤੀ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਔਰ ਬਹੁਤ ਸਾਰੇ ਜਿਹੜੇ ਕੇਸ ਆ ਉਹ ਲਗਾਤਾਰ ਹੁਣ ਰਿਕਾਰਡ ਤੋੜ ਵੱਧ ਰਹੇ ਆ ਤੇ ਨਾਲ ਨਾਲ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਵੀ ਬਿੱਟਾ ਸਾਹਿਬ ਵਧੀ ਆ ਤਾਂ ਇਸ ਸਾਰੇ ਮਾਹੌਲ ਦੇ ਵਿੱਚ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਦੇ ਲਈ ਕਿਸ ਤਰ੍ਹਾਂ ਦੇ ਉੱਥੇ ਉਪਰਾਲੇ ਕੀਤੇ ਗਏ ਆ ਔਰ ਕਿਸ ਤਰ੍ਹਾਂ ਦਾ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਅਹਿਤਿਆਤ ਵਰਤਣ ਦੇ ਲਈ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਾਵਧਾਨੀਆਂ ਜਿਹੜੀਆਂ ਵਰਤਣ ਦੇ ਲਈ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਨੇ ਹੈਲੋ ਬਿੱਟਾ ਸਾਹਿਬ ਮੇਰੀ ਆਵਾਜ਼ ਸੁਣ ਪਾ ਰਹੇ ਹੋ
ਬਿਲਕੁਲ ਜੀ ਬਿਲਕੁਲ
ਜੀ ਜੀ ਸੋ ਬਿੱਟਾ
ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਉਹ ਪਰਸੋਂ ਤੋਂ ਸ਼ੁਰੂ ਹੋਇਆ
ਜੀ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਹਿਦਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਅਰਦਾਸ ਕਰਕੇ ਇਸ ਸਵਾਗਤ ਮੇਰੀ ਸ਼ੁਰੂਆਤ ਕੀਤੀ ਇਸੇ ਤਰ੍ਹਾਂ ਹੀ ਤਲਵੰਡੀ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਉੱਥੇ ਵੀ ਇਸ ਕਾਰਕ ਦੇ ਸਾਜਨਾ ਦਿਵਸ ਨੂੰ ਮਨਾਉਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਜਿਹੜੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਹੇਦਾਰ ਵੀ ਨੇ
ਜੀ
ਉਹਨਾਂ ਨੇ ਵੀ ਇਹ ਸਮਾਗਮ ਸ਼ੁਰੂ ਕੀਤਾ ਕੋਵਿਡ ਦੀ ਵਜ੍ਹਾ ਕਰਕੇ ਇਸ ਸਮਾਗਮ ਨੂੰ ਸਰਕਾਰ ਨੇ ਵੀ ਕਿਹਾ ਕਿ ਇਹਨੂੰ ਥੋੜਾ ਜਿਹਾ ਛੋਟਾ ਰੱਖਿਆ ਜਾਵੇ ਲੇਕਿਨ ਇਹ ਇੱਕ ਵੱਡਾ ਵੱਡਾ ਤਿਉਹਾਰ ਹੈਗਾ ਖਾਸ ਤੌਰ ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਔਰ ਸਾਡੀ ਰੁੱਤ ਦੇ ਹਿਸਾਬ ਨਾਲ ਵੀ ਕਣਕ ਨੂੰ ਅਸੀਂ ਵਾਢੀ ਲਾਉਣੀ ਹੈ
ਜੀ
ਤਾਂ ਉਦੋਂ 3 ਦਿਨਾਂ ਦਾ ਜਿਹੜਾ ਸਮਾਗਮ ਰੱਖਿਆ ਗਿਆ ਕੋਵਿਡ ਦੀ ਵਜ੍ਹਾ ਕਰਕੇ ਬਹੁਤ ਸਾਰੀਆਂ ਸਖਤੀਆਂ ਵੀ ਹੋਈਆਂ ਨੇ ਰਾਤ ਨੂੰ 10 ਵਜੇ ਤੋਂ ਬਾਅਦ ਕਰਫਿਊ ਦਾ ਵੀ ਲੱਗਿਆ ਹੋਇਆ ਲੇਕਿਨ ਕੋਵਿਡ ਜਿਹੜਾ ਹੈਗਾ ਬਹੁਤ ਸਾਰੇ ਲੋਕ ਤਾਂ ਕੋਵਿਡ ਨੂੰ ਕੋਵਿਡ ਨਹੀਂ ਮੰਨ ਰਹੇ ਉਹਨਾਂ ਨੇ ਆਖਿਆ ਕਿ ਜੇ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਜਾਂ ਬਾਕੀ ਜਗ੍ਹਾ ਤੇ ਇਲੈਕਸ਼ਨ ਹੁੰਦੇ ਤਾਂ ਉੱਥੇ ਤੱਕ ਕੋਵਿਡ ਦਾ ਜਿਹੜਾ ਦਾਬਾ ਇਹ ਮਾਰਦੇ ਨੇ ਪਰ ਜਦੋਂ ਆਪਣੀਆਂ ਰੈਲੀਆਂ ਕਰਦੇ ਨੇ ਜਾਂ ਕੁਛ ਹੋਰ ਕਰਦੇ ਨੇ ਤਾਂ ਉਦੋਂ ਕੋਵਿਡ ਕਿੱਥੇ ਚਲਾ ਜਾਂਦਾ ਕੱਲ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਦਾਂ ਨਗਰ ਕੌਂਸਲ ਦੇ ਪ੍ਰਧਾਨ ਜਾਂ ਮੇਅਰ ਬਣਾਏ ਗਏ ਨੇ ਜਾਂ ਇਲੈਕਸ਼ਨ ਹੋਏ ਨੇ ਲੋਕਲ ਗਵਰਨਮੈਂਟ ਦੇ ਤਾਂ ਉੱਥੇ ਮੰਤਰੀ ਅਧਿਕਾਰੀ ਜਿੰਨੇ ਵੀ ਸੀਟ ਪਹੁੰਚੇ ਹੋਏ ਉਹਨਾਂ ਨੇ ਆਪਸ ਦੇ ਵਿੱਚ ਕੋਈ ਨਾ ਤਾਂ ਸੋਸ਼ਲ ਡਿਸਟੈਂਸ ਦੀ ਕੋਈ ਦੂਰੀ ਬਣਾਈ ਨਾ ਉਹਨਾਂ ਨੇ ਮਾਸਕ ਪਹਿਨੇ ਜੇ ਆਮ ਬੰਦਾ ਕੋਈ ਮਾਸਕ ਨਹੀਂ ਪਹਿਨਦਾ ਤੇ ਪੁਲਿਸ ਉਹਨੂੰ ਚਲਾਨ ਵੀ ਕੱਟਦੀ ਹੈ ਤੇ ਡੰਡੇ ਵੀ ਮਾਰਦੀ ਹੈ ਤੇ ਕੱਲ ਮੰਤਰੀ ਜਦੋਂ ਇਕੱਠੇ ਹੋਏ ਤਾਂ ਸੰਦੀਪ ਸਿੱਧੂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਉਹ ਐਸ ਡੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਜੀ ਇਹ ਤਾਂ ਖੁਸ਼ੀ ਦਾ ਮੌਕਾ ਤੇ ਲੋਕ ਖੁਸ਼ੀ ਨਾਲ ਇੱਥੇ ਆਏ ਆ ਅਸੀਂ ਭਾਵੇਂ ਘੱਟ ਰੱਖੇ ਸੀਗੇ ਬੰਦੇ ਹਾਲਾਂਕਿ ਪੰਜਾਬ ਸਰਕਾਰ ਨੇ ਦੱਸਿਆ ਕਿ ਆਊਟਡੋਰ ਦੇ ਉੱਤੇ 50 ਬੰਦੇ ਇਕੱਠੇ ਕਰ ਸਕਦੇ ਹੋ ਤੇ ਇਨਡੋਰ ਦੇ ਵਿੱਚ 100 ਬੰਦਾ ਇਕੱਠਾ ਕਰ ਸਕਦੇ ਹੋ ਲੇਕਿਨ ਆਪਣੇ ਲਈ ਇਹਨਾਂ ਨੇ ਆਪਣੇ ਇਕੱਠ ਦੇ ਲਈ ਵਾਹਵਾ ਬੰਦੇ ਸੱਦੇ ਤੇ ਜ਼ਿਆਦਾਤਰ ਉੱਥੇ ਬੰਦੇ ਜਿਹੜੇ ਨੇ ਸਰਕਾਰੀ ਅਧਿਕਾਰੀ ਵੀ ਪਹੁੰਚੇ ਜਿਹੜੇ ਸੋਸ਼ਲ ਡਿਸਟੈਂਸ ਦੀਆਂ ਬਿਨਾਂ ਮਾਸਕ ਦੀਆਂ ਧੱਕੀਆਂ ਲਾਉਂਦੇ ਰਹੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਕੋਵਿਡ ਦੇ ਕੇਸ ਭਾਵੇਂ ਵੱਧ ਰਹੇ ਨੇ ਰਾਤ ਵੀ ਮੈਂ ਦੇਖਿਆ ਦਿੱਲੀ ਸੀਗਾ ਡਾਕਟਰ ਹਿੰਦਲ ਦੇਵ ਸਿੰਘ ਬੜਾਵਾਲ ਨਾਲ ਇੰਟਰਵਿਊ ਕਰਕੇ ਆ ਰਿਹਾ ਸੀਗਾ ਕਿ ਮੈਨੂੰ ਪੌਣੇ ਕ 12 ਵਜੇ ਜਦੋਂ ਮੈਂ ਆ ਰਿਹਾ ਸੀ ਰਸਤੇ ਵਿੱਚ ਮੈਨੂੰ ਪੁਲਿਸ ਨੇ ਰੋਕਿਆ ਤਾਂ ਮੈਨੂੰ ਕਹਿੰਦੇ ਜੀ ਡਾਕਟਰ ਸਾਨੂੰ ਪਰਮਿਸ਼ਨ ਦਿਖਾਓ ਮੈਂ ਦੱਸਿਆ ਕਿ ਮੈਂ ਮੀਡੀਆ ਤੋਂ ਹੈ ਤਾਂ ਕਹਿੰਦੇ ਲਿਆਓ ਕਾਰਡ ਦਿਖਾਓ ਮੈਂ ਕਾਰਡ ਹਾਲੇ ਕੱਢੇ ਨਹੀਂ ਸੀਗਾ ਉਹਨਾਂ ਨੇ ਕਿਸੇ ਨੇ ਕਾਰਡ ਨਹੀਂ ਚੈੱਕ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕੀ ਇਹ ਤੁਸੀਂ ਕੀ ਕੀਤਾ ਹੋਇਆ ਕਹਿੰਦੇ ਜੀ 2000 ਰੁਪਏ ਜੁਰਮਾਨਾ ਹੈ ਤੇ ਗੱਡੀ ਅਸੀਂ ਇੰਪਾਊਂਡ ਕਰਦੇ ਆ ਤਾਂ ਮੈਨੂੰ ਉਹਨਾਂ ਨੇ ਇਮੀਡੀਏਟ ਕਿਹਾ ਵੀ ਤੁਸੀਂ ਇੱਥੋਂ ਨਿਕਲੋ ਜਲਦੀ ਜਲਦੀ ਗੱਡੀ ਅੱਗੇ ਕਰੋ ਉੱਥੇ ਤਾਂ ਇੱਕ ਬਹਾਨਾ ਬਣਾਇਆ ਜਾ ਰਿਹਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਵਿਡ ਚਲੋ ਹੈ ਜਾਂ ਨਹੀਂ ਹੈ ਉਹਦਾ ਇੱਕ ਵੱਖਰਾ ਇਸ਼ੂ ਹੈਗਾ ਲੇਕਿਨ ਆਮ ਹੁਣ ਕੱਲ 8 ਵਜੇ ਦਿੱਲੀ ਦੇ ਸਾਰੇ ਬਾਜ਼ਾਰ ਜਿਹੜੇ ਆ ਉਹ ਬੰਦ ਕਰਾ ਦਿੱਤੇ ਗਏ ਜੂਸ ਵਾਲੀ ਰੇਹੜੀ ਵਾਲੇ ਬੰਦੇ ਨੂੰ ਮੈਂ ਪੁੱਛਿਆ ਕਹਿੰਦੇ ਕਿੱਦਾਂ ਹੈਗਾ ਕਹਿੰਦੇ ਬਹੁਤ ਬੁਰਾ ਹਾਲ ਹੈ ਕੋਵਿਡ ਕਰਕੇ ਕੋਈ ਕਾਬਲ ਧੰਦਾ ਨਹੀਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਬਿਲਕੁਲ ਖਤਮ ਹੋ ਚੁੱਕੀ ਹੈ ਔਰ ਬਹੁਤ ਬਿਜ਼ਨਸ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਸਰਕਾਰ ਨੇ ਇੱਕ ਪੰਜੀ ਵੀ ਕਿਸੇ ਨੂੰ ਨਹੀਂ ਦਿੱਤੀ ਸਿਰਫ ਡੰਡੇ ਮਾਰਨ ਤੋਂ ਇਲਾਵਾ ਚਲਾਨ ਕੱਟਣ ਤੋਂ ਇਲਾਵਾ ਸਖਤੀ ਕਰਨ ਤੋਂ ਇਲਾਵਾ ਸਰਕਾਰ ਕੁਝ ਨਹੀਂ ਕਰ ਰਹੀ ਇਹ ਕਰਕੇ ਲੋਕ ਇਹ ਕਹਿੰਦੇ ਕਿ ਅਸੀਂ ਕੋਵਿਡ ਨਾਲ ਮਰ ਜਾਈਏ ਤਾਂ ਚੰਗੀ ਗੱਲ ਹੈ ਪਰ ਭੁੱਖ ਨਾਲ ਸਾਨੂੰ ਇਹ ਸਰਕਾਰ ਮਾਰਨ ਨੂੰ ਫਿਰਦੀ ਹੈ ਉਹ ਸਰਕਾਰ ਨੂੰ ਚਾਹੀਦਾ ਸੀ ਕੋਵਿਡ ਦੀਆਂ ਜਿਹੜੀਆਂ ਵੀ ਸ਼ਰਤਾਂ ਨੇ ਜੇ ਉਹ ਸੋਹਣੀਆਂ ਜਿਹੀਆਂ ਲਾਗੂ ਘੱਟ ਤਰੀਕੇ ਨਾਲ ਕਰਨ ਡੰਡੇ ਨਾਲ ਕੋਈ ਵੀ ਕਾਨੂੰਨ ਲਾਗੂ ਕਰਨਾ ਭਾਰਤ ਦੇ ਵਿੱਚ ਰਵਾਇਤ ਬਣ ਚੁੱਕੀ ਹੈ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਟੈਕਸ ਲਾਉਣਾ ਉਹਨਾਂ ਦੇ ਉੱਤੇ ਜੁਰਮਾਨੇ ਲਾਉਣੇ ਚਲਾਨ ਕਰਨਾ ਇਸ ਕਰਕੇ ਲੋਕ ਜਿਹੜੇ ਆ ਕੋਵਿਡ ਨੂੰ ਕੋਵਿਡ ਨਹੀਂ ਸਮਝ ਰਹੇ ਲੋਕ ਇਹ ਸਮਝ ਰਹੇ ਆ ਕਿ ਇਹ ਸਰਕਾਰ ਦਾ ਇੱਕ ਡਰਾਮਾ ਹੈਗਾ ਕਿ ਸਰਕਾਰ ਇਸ ਗੱਲ ਦੇ ਵਿੱਚ ਦੱਸਣ ਦੇ ਵਿੱਚ ਹੀ ਨਾਕਾਮਯਾਬ ਰਹੀ ਹੈ ਕਿ ਵਾਕਈ ਕੋਵਿਡ ਕੋਵਿਡ ਹੈ ਜਾਂ ਹੋਰ ਕੋਈ ਬਿਮਾਰੀ ਹੈ ਜਾਂ ਕੋਈ ਜਾਣਬੁੱਝ ਕੇ ਫੈਲਾਇਆ ਹੋਇਆ ਕੋਈ ਇਸ ਤਰ੍ਹਾਂ ਦਾ ਵਾਇਰਸ ਹੈ ਲੋਕ ਬਹੁਤ ਪਰੇਸ਼ਾਨ ਨੇ ਕਿਉਂਕਿ ਲਾਕਡਾਊਨ ਭਾਰਤ ਦੇ ਜਿਹੜਾ ਪਿਛਲੇ ਸਾਲ ਲੱਗਿਆ ਇਹਨਾਂ ਦਿਨਾਂ ਦੇ ਵਿੱਚ ਔਰ ਉਸ ਤੋਂ ਬਾਅਦ ਲੋਕਾਂ ਨੂੰ ਕਿੰਨੀ ਲੰਬੀ ਪੈਦਲ ਤੁਰ ਕੇ ਜਾਣਾ ਪਿਆ ਸੜਕਾਂ ਦੀਆਂ ਜਿਹੜੀਆਂ ਤਰਸਯੋਗ ਵੀਡੀਓ ਸਾਨੂੰ ਜੇ ਦਿਖਾਈ ਦਿੰਦੀਆਂ ਅੱਜ ਵੀ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਸਰਕਾਰ ਨੇ ਕੋਈ ਭਰਪਾਈ ਨਹੀਂ ਦਿੱਤੀ ਹਾਂ ਕੋਵਿਡ ਉਹਨਾਂ ਲੋਕਾਂ ਲਈ ਬੜਾ ਚੰਗਾ ਰਿਹਾ ਜਿਹੜੇ ਬਹੁਤ ਵੱਡੇ ਬਿਜ਼ਨਸਮੈਨ ਨੇ ਜਿਹਨਾਂ ਨੇ ਵਰਚੁਅਲ ਆਪਣੀਆਂ ਮੀਟਿੰਗਾਂ ਦੇ ਵਿੱਚ ਜਾਂ ਸੋਫਟਵੇਅਰ ਵਿੱਚ ਜਿਹਨਾਂ ਦੀ ਆਮਦਨ ਹਜ਼ਾਰਾਂ ਲੱਖਾਂ ਗੁਣਾ ਜਿਹੜੀ ਵੱਧ ਗਈ ਉਹਨਾਂ ਲਈ ਕੋਵਿਡ ਜਿਹੜਾ ਬਹੁਤ ਚੰਗਾ ਰਿਹਾ ਆਮ ਲੋਕ ਕੋਵਿਡ ਤੋਂ ਹੁਣ ਡਰਨਾ ਛੱਡ ਚੁੱਕੇ ਨੇ ਉਹਨਾਂ ਨੂੰ ਇਹ ਹੈ ਕਿ ਸਾਡੀ ਰੋਜ਼ੀ ਰੋਟੀ ਹੈ ਜਿਹੜੀ ਉਹ ਚੱਲਦੀ ਰਹੇ ਘੱਟੋ ਘੱਟ ਸਾਨੂੰ ਸ਼ਾਮ ਦੀ ਜਿਹੜੀ ਰੋਟੀ ਉਹ ਜ਼ਰੂਰ ਮਿਲ ਜਾਵੇ
ਜੀ ਜੀ ਤੇ ਉਧਰ ਪੰਜਾਬ ਚ ਅੱਜ ਖਾਲਸਾ ਸਾਜਣਾ ਦਿਵਸ ਨੂੰ ਜਿਹੜੇ ਸਮਰਪਿਤ ਕਿਸਾਨ ਮੋਰਚੇ ਜਿਹੜੇ ਆ ਉਹ ਵੀ ਲੱਗਣੇ ਆ ਔਰ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ ਆ ਖੈਰ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਇੱਕ ਲਾਠੀ ਦੇ ਨਾਲ ਜਿਹੜੇ ਕਾਨੂੰਨ ਮਨਾਉਣੇ ਜਾਂ ਜਿਹੜੇ ਨਿਯਮ ਆ ਉਹਨਾਂ ਦੀ ਪਾਲਣਾ ਕਰਵਾਉਣਾ ਉਹ ਇਸ ਵੇਲੇ ਪ੍ਰਸ਼ਾਸਨ ਇਸ ਵੇਲੇ ਕਰ ਰਿਹਾ ਪਰ ਦੂਜੇ ਪਾਸੇ ਜਦੋਂ ਅਸੀਂ ਕਿਸਾਨ ਮੋਰਚਿਆਂ ਦੀ ਗੱਲ ਕਰਦੇ ਹਾਂ ਤੇ ਉੱਥੇ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਲੋਕ ਆ ਉੱਥੇ ਜੁੜ ਰਹੇ ਆ ਚਾਹੇ ਉਹ ਪੰਜਾਬ ਤੋਂ ਬਾਹਰ ਕਿਸਾਨ ਮੋਰਚੇ ਲੱਗੇ ਹੋਏ ਆ ਚਾਹੇ ਉਹ ਪੰਜਾਬ ਦੇ ਅੰਦਰ ਕਿਸਾਨ ਮੋਰਚੇ ਲੱਗੇ ਹੋਏ ਆ ਪਰ ਉਹ ਲੋਕ ਜਿਹੜੇ ਉਹ ਬੜੀਆਂ ਇਮਾਨਦਾਰ ਭਾਵਨਾਵਾਂ ਦੇ ਨਾਲ ਬੜੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਲੋਕ ਹੈ ਪਰ ਬਿੱਟਾ ਸਾਹਿਬ ਗੱਲ ਫਿਰ ਉਹੀ ਆ ਕਿ ਦੇਖੋ ਮੋਰਚੇ ਲੱਗ ਰਹੇ ਆ ਖਾਲਸਾ ਸਾਜਣਾ ਦਿਵਸ ਹਰ ਦਿਹਾੜਾ ਜਿਹੜਾ ਕੋਈ ਵੀ ਆਉਂਦਾ ਆ ਹਨਾ ਉਹਨੂੰ ਮੁੱਖ ਰੱਖ ਕੇ ਜਿਹੜੀਆਂ ਭਾਵਨਾਵਾਂ ਆ ਉੱਥੇ ਜੁੜਦੀਆਂ ਨੇ ਜਿਹੜੇ ਜਜ਼ਬਾਤ ਆ ਉੱਥੇ ਜੁੜਦੇ ਆ ਪਰ ਅਖੀਰ ਜਿਹੜਾ ਸਵਾਲ ਆ ਉਹ ਅਜੇ ਵੀ ਉੱਥੇ ਦਾ ਉੱਥੇ ਹੀ ਖੜਾ ਹੋਇਆ ਤੇ ਦੂਜੇ ਪਾਸੇ ਜਦੋਂ ਅਸੀਂ ਜਿਹੜੇ ਨੌਜਵਾਨ ਆ ਉਹਨਾਂ ਦੇ ਉੱਤੇ ਤਸ਼ੱਦਦ ਦੀ ਗੱਲ ਕਰਦੇ ਆ ਤਾਂ ਉਹ ਵੀ ਕਿਸੇ ਪਾਸਿਓਂ ਘਟਿਆ ਨਹੀਂ ਆ ਹਨਾ ਪਿਛਲੇ ਦਿਨੀਆਂ ਜਿਹੜਾ ਲੱਖਾ ਸਧਾਣਾ ਹੋਰਾਂ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਜਦੋਂ ਪੁਲਿਸ ਨੇ ਚੁੱਕਿਆ ਔਰ ਦੱਸਿਆ ਜਾ ਰਿਹਾ ਕਿ ਹਿਰਾਸਤ ਦੇ ਵਿੱਚ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ ਪਰ ਦਿੱਲੀ ਪੁਲਿਸ ਜਿਹੜੀ ਹੈ ਉਹ ਅੱਗਿਓਂ ਕਹਿ ਰਹੀ ਹੈ ਵੀ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਤਸ਼ੱਦਦ ਜਿਹੜਾ ਆ ਉਹ ਨਹੀਂ ਕੀਤਾ ਗਿਆ ਤੇ ਇਹ ਜਿਹੜਾ ਸਰਾਸਰ ਗਲਤ ਪ੍ਰਚਾਰ ਉਹਨਾਂ ਨੇ ਕਿਹਾ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਜੀ
ਬਿਲਕੁਲ ਜਲਿਆਂ ਵਾਲੇ ਬਾਗ ਨੂੰ ਤੁਸੀਂ ਦੇਖੋ ਵੀ ਇਹਨਾਂ ਨੇ ਬੰਦ ਕੀਤਾ ਹੋਇਆ ਨਵੀਨੀਕਰਨ ਦੇ ਨਾਂ ਦੇ ਉੱਤੇ 13 ਅਪ੍ਰੈਲ ਦੀ ਘਟਨਾ ਜਿਹੜੀ ਹੈ ਜਲਿਆਂ ਵਾਲੇ ਬਾਗ ਨਾਲ ਜੁੜਦੀ ਹੈ ਔਰ 1919 ਦੇ ਵਿੱਚ ਇਹ ਘਟਨਾ ਹੋਈ ਤੇ ਅੱਜ ਅਸੀਂ 2021 ਦੇ ਵਿੱਚ ਹੈ 102 ਸਾਲ ਇਸ ਗੱਲ ਤੋਂ ਹੋ ਗਏ ਉਸ ਨੂੰ ਬੰਦ ਕਰ ਦਿੱਤਾ ਗਿਆ ਉੱਥੇ ਕੋਈ ਸਮਾਗਮ ਨਹੀਂ ਕੀਤਾ ਜਾ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਵਿਰਸੇ ਨੂੰ ਸਾਡੇ ਸੱਭਿਆਚਾਰ ਨੂੰ ਸਾਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ
ਜੀ।
ਦੂਜੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਗੱਲ ਕੀਤੀ ਹੈ ਜਿੱਦਾਂ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਕਿਸਾਨ ਜਥੇਬੰਦੀਆਂ ਔਰ ਉਹਨਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ। ਕੱਲ ਸਿਹਤ ਮੰਤਰੀ ਜਿਹੜੇ ਹਰਿਆਣੇ ਦੇ ਨੇ ਅਨਿਲ ਵਿਜ, ਉਹਨਾਂ ਨੇ ਕਿਹਾ ਕਿ ਮੈਂ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਚਿੱਠੀ ਲਿਖ ਰਿਹਾ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੋ। ਹੁਣ ਬੀਜੇਪੀ ਦੇ ਬਹੁਤ ਸਾਰੇ ਪ੍ਰੋਗਰਾਮਾਂ ਦਾ ਜਦੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ, ਅੰਬੇਦਕਰ ਜਯੰਤੀ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਨ ਹੈ, ਉਹ ਸਮਾਗਮਾਂ ਦਾ ਜਦੋਂ ਇਹਨਾਂ ਨੇ ਰੱਦ ਕਰ ਦਿੱਤੇ ਹਰਿਆਣਾ ਸਰਕਾਰ ਨੇ। ਹਰਿਆਣਾ ਸਰਕਾਰ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ ਦਾ ਵੀ ਵਿਰੋਧ ਹੋਇਆ, ਭਾਜਪਾ ਦਾ ਵੀ ਵਿਰੋਧ ਹੋਇਆ ਔਰ ਏਡਾ ਵੱਡਾ ਵਿਰੋਧ ਹੋਇਆ ਕਿ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਹਰਿਆਣੇ ਦੇ ਵਿੱਚ ਪਰਚੇ ਵੀ ਦਰਜ ਕਰ ਦਿੱਤੇ ਗਏ। ਹੁਣ ਇਹਨਾਂ ਨੂੰ ਥੋੜਾ ਜਿਹਾ ਇਹ ਹੈ ਕਿ ਇਲੈਕਸ਼ਨ ਨੇੜੇ ਆਉਣ ਦੀ ਸੰਭਾਵਨਾ ਹੈਗੀ ਹੈ ਔਰ 2022 ਦੀਆਂ ਤਿਆਰੀਆਂ ਜਦੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਤਾਂ ਉਦੋਂ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਥੋੜਾ ਜਿਹਾ ਡੈਮੇਜ ਕੰਟਰੋਲ ਕਰਨਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਲਗਾਤਾਰ ਤੁਸੀਂ ਦੇਖੋ ਵੀ ਸਰਦੀ ਦੇ ਵਿੱਚ ਵੀ ਬੈਠੀਆਂ ਰਹੀਆਂ ਤੇ ਹੁਣ ਗਰਮੀ ਵੀ ਆ ਗਈ ਹੈ, ਹੁਣ ਉੱਥੇ ਮੱਛਰ ਵੀ ਹੈ, ਗਰਮੀ ਵੀ ਹੈ, ਮੌਸਮ ਵੀ ਖਰਾਬ ਹੋ ਰਿਹਾ ਹੈ ਔਰ ਪਿਛਲੇ ਦਿਨਾਂ ਚ ਬਾਰਿਸ਼ ਕਰਕੇ ਕਣਕ ਦਾ ਵੀ ਨੁਕਸਾਨ ਹੋਇਆ ਹੈ। ਤਾਂ ਹੁਣ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਇਹ ਬਿਆਨ ਆਉਂਦਾ ਕਿ ਤੁਸੀਂ ਏਦਾਂ ਕਰੋ, ਅੰਦੋਲਨ ਖਤਮ ਕਰ ਦੋ ਤੇ ਗੱਲਬਾਤ ਲਈ ਸਾਡੇ ਕੋਲ ਆ ਜਾਓ। ਹੁਣ ਇਹ ਡਬਲ ਸਟੈਂਡਰਡ ਹੈ ਜਿਹੜਾ, ਇਹ ਵੀ ਸਮਝ ਨਹੀਂ ਆ ਰਹੀ ਵੀ ਸਰਕਾਰ ਕਿਸਾਨਾਂ ਦੇ ਜ਼ਖਮਾਂ ਨੂੰ ਉਚੇੜਨਾ ਚਾਹੁੰਦੀ ਹੈ ਜਾਂ ਕਿਸਾਨਾਂ ਦੇ ਜ਼ਖਮਾਂ ਤੇ ਮਲਮ ਲਾਉਣਾ ਚਾਹੁੰਦੀ ਹੈ। ਸਰਕਾਰ ਨੂੰ ਚਾਹੀਦਾ ਕੀ ਸੀਗਾ, ਸਰਕਾਰ ਨੂੰ ਚਾਹੀਦਾ ਸੀ ਖੇਤੀ ਮੰਤਰੀ ਨੂੰ ਕਿ 22 ਜਨਵਰੀ ਤੋਂ ਬਾਅਦ ਜਿਹੜੀ ਗੱਲਬਾਤ ਟੁੱਟੀ ਹੈ ਉਸ ਨੂੰ ਅੱਗੇ ਤੋਰਨਾ ਚਾਹੀਦਾ ਸੀ। ਹੁਣ ਜਾਣ ਬੁੱਝ ਕੇ ਬੀਜੇਪੀ ਆਪਣੇ ਮੰਤਰੀਆਂ ਦੇ ਨਾਮ ਦੇ ਉੱਤੇ ਚਿੱਠੀਆਂ ਲਿਖਾ ਕੇ ਮੰਤਰੀਆਂ ਦੇ ਰਾਹੀਂ ਇਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੇ ਮਾਹੌਲ ਦੇ ਵਿੱਚ, ਜਦਕਿ ਚਾਹੀਦਾ ਕੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਹ ਗੱਲ ਕਹਿੰਦੇ ਕਿ ਆਓ ਆਪਾਂ ਬੈਠ ਕੇ ਗੱਲ ਕਰਦੇ ਆ। ਪਾਰਲੀਮੈਂਟ ਸੈਸ਼ਨ ਵੀ ਲੰਘ ਗਿਆ, ਉਦੋਂ ਵੀ ਕੋਈ ਹੱਲ ਨੀ ਨਿਕਲ ਸਕਿਆ ਤੇ ਹੁਣ 13 ਅਪ੍ਰੈਲ ਜਿਹੜੀ ਅੱਜ ਅਸੀਂ ਉਸ ਚ ਵੀ ਪ੍ਰਵੇਸ਼ ਹੋ ਚੁੱਕੇ ਹਾਂ। ਖੇਤੀ ਮੰਤਰੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅੰਦੋਲਨ ਖਤਮ ਕਰਕੇ ਆਓ। ਇਹ ਸਰਕਾਰ ਕਿਤੇ ਨਾ ਕਿਤੇ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਹੌਲ ਸਿਰਜਣਾ ਚਾਹੁੰਦੀ ਹੈ ਕਿ ਇਸ ਮਸਲੇ ਨੂੰ ਹੱਲ ਨਾ ਕੀਤਾ ਜਾਵੇ। ਅੱਜ ਹਾਲਾਤ ਇਹ ਨੇ ਕਿ ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਆਖਿਆ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਜਿਹੜੇ ਰੱਦ ਕਰਵਾ ਕੇ ਜਾਵਾਂਗੇ। ਦੂਜੇ ਪਾਸੇ ਦਿੱਲੀ ਪੁਲਿਸ ਨੇ ਜਿਹੜੀ ਸਖ਼ਤੀ ਕੀਤੀ ਹੈ ਲਖੇ ਸਿਧਾੜੇ ਦੇ ਭਰਾ ਨੂੰ ਚੁੱਕ ਕੇ, ਉਹ ਵੀ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਸਖ਼ਤੀ ਅਸੀਂ ਕਰ ਸਕਦੇ ਹਾਂ ਤੇ ਪਰ ਸਪਸ਼ਟੀਕਰਨ ਵੀ ਦੇ ਰਹੀ ਹੈ ਦਿੱਲੀ ਪੁਲਿਸ। ਦੂਜੇ ਪਾਸੇ ਪੰਜਾਬ ਪੁਲਿਸ ਦੀ ਇਨਵੋਲਵਮੈਂਟ ਵੀ ਇਹਦੇ ਵਿੱਚ ਦਿਖਾਈ ਦੇ ਰਹੀ ਹੈ। ਵਿਰੋਧੀ ਪਾਰਟੀਆਂ ਜਿਹੜੀਆਂ ਇਹ ਕਹਿੰਦੀਆਂ ਕਿ ਪੰਜਾਬ ਤੋਂ ਜਿਹੜਾ ਪਟਿਆਲੇ ਤੋਂ ਜਿਹੜਾ ਮੁੰਡੇ ਨੂੰ ਚੁੱਕਿਆ ਇਹਦਾ ਮਤਲਬ ਉਹਦੀ ਵੀ ਨਾਕਾਮੀ ਹੈ, ਜੇ ਤੁਸੀਂ ਕਿਸੇ ਨੂੰ ਨਹੀਂ ਦੱਸਦੇ ਤਾਂ ਉਹ ਜਿਹੜਾ ਪਹਿਲਾਂ ਕਾਲਾ ਦੌਰ ਸੀਗਾ 1984 ਦਾ ਸੀ, ਜਿਹਨੂੰ ਮਰਜ਼ੀ ਚੱਕ ਲਓ, ਜਿਹਨੂੰ ਮਰਜ਼ੀ ਮੁਕਾਬਲਾ ਬਣਾ ਲਓ, ਜਿਹਦੀ ਮਰਜ਼ੀ ਲਾਸ਼ ਜਿਹੜੀ ਹੈ ਉਹ 6 ਮਹੀਨਿਆਂ ਬਾਅਦ 10 ਮਹੀਨਿਆਂ ਬਾਅਦ ਬਾਅਦ ਦੇ ਵਿੱਚ ਲੱਭਦੀ ਨਹੀਂ ਸੀ। ਤਰਨ ਤਰਨ ਦੇ ਕੋਲ ਕਿੰਨੇ ਐਸੇ ਜਿਹੜੇ ਨੌਜਵਾਨ ਸਨ, ਸਿੱਖ ਨੌਜਵਾਨ ਜਿਹਨਾਂ ਨੂੰ ਖਾਲੜਾ ਸਾਹਿਬ ਦੇ ਬਾਅਦ ਚ ਲੱਭਿਆ ਵੀ, ਪਰ ਖਾਲੜਾ ਸਾਹਿਬ ਨਾਲ ਜਿਹੜਾ ਕੁਛ ਹੋਇਆ ਉਹ ਸਾਰੀ ਦੁਨੀਆਂ ਜਾਣਦੀ ਹੈ। ਕੋਈ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਹੈ ਉਹ ਉਸਦਾ ਇੱਕ ਖਾਕਾ, ਉਸਦਾ ਇੱਕ ਦ੍ਰਿਸ਼ ਹੈ ਜਿਹੜਾ ਉਹ ਸਿਰਜਣ ਦੀ ਸਰਕਾਰ ਸਾਜਿਸ਼ ਰਚ ਰਹੀ ਹੈ। ਜਦਕਿ ਚਾਹੀਦਾ ਕੀ ਸੀਗਾ ਕਿ ਸਰਕਾਰ ਕਿਸਾਨਾਂ ਨੂੰ ਇਹ ਦੁਸ਼ਮਣ ਦੇਸ਼ ਵਾਂਗ ਨਾ ਟ੍ਰੀਟ ਕਰਦੀ, ਕਿਸਾਨਾਂ ਨੂੰ ਕਿਸਾਨੀ ਵਾਂਗ ਟ੍ਰੀਟ ਕਰਦੀ ਤਾਂ ਅੱਜ ਤੱਕ ਇਹ ਮਸਲਾ ਜਿਹੜਾ ਹੱਲ ਹੋਇਆ ਹੁੰਦਾ। ਸਰਕਾਰ ਦਾਅਵੇ ਵੀ ਮਾਰਦੀ ਹੈ ਤੇ ਸਰਕਾਰ ਇਸ ਤਰ੍ਹਾਂ ਦਾ ਵੀ ਸ਼ੋਅ ਕਰਨਾ ਚਾਹੁੰਦੀ ਹੈ ਕਿ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਹੈ, ਅਸੀਂ ਤਾਂ ਤੁਹਾਡਾ ਭਲਾ ਚਾਹੁੰਦੇ ਹਾਂ, ਪਰ ਸਮਝ ਨਹੀਂ ਲੱਗ ਰਹੀ ਕਿ ਇੱਕ ਪਾਸੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਗੱਲ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹੱਲ ਕੋਈ ਨਹੀਂ ਨਿਕਲ ਰਿਹਾ।
ਜੀ ਜੀ ਬਿਲਕੁਲ। ਅੱਛਾ ਇੱਕ ਹੋਰ ਜਿਹੜੀ ਅੱਜ ਖਾਸ ਗੱਲਬਾਤ ਕਰਨੀ ਬਣਦੀ ਹੈ ਉਹ ਹੈਗਾ ਕੋਟਕਪੁਰਾ ਗੋਲੀ ਕਾਂਡ। ਹਾਈਕੋਰਟ ਦੇ ਫੈਸਲੇ ਮਗਰੋਂ ਪੰਜਾਬ ਸਰਕਾਰ ਜਿਹੜੀ ਉਹ ਇੱਕ ਵਾਰ ਫਿਰ ਘਿਰੀ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੋਟਕਪੁਰਾ ਗੋਲੀਕਾਂਡ ਦੀ ਪੜਤਾਲ ਰਿਪੋਰਟ ਜਿਹੜੀ ਆ ਬੰਦ ਕਰਨ ਤੋਂ ਬਾਅਦ ਕੈਪਟਨ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਇਸ ਵੇਲੇ। ਆਪਾਂ ਪਹਿਲਾਂ ਵੀ ਇਹਦੇ ਬਾਰੇ ਕਾਫੀ ਗੱਲਬਾਤ ਜਿਹੜੀ ਆ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹੇ ਆ ਔਰ ਅਕਸਰ ਕਿਉਂਕਿ ਇਲੈਕਸ਼ਨ ਜਦੋਂ ਵੀ ਆਉਂਦੀ ਹੈ, ਜਦੋਂ ਵੀ ਵੋਟਾਂ ਨੇੜੇ ਆਉਣ ਵਾਲੀਆਂ ਹੁੰਦੀਆਂ ਤਾਂ ਹਰ ਧਿਰ ਜਿਹੜੀ ਹਰ ਪਾਰਟੀ ਜਿਹੜੀ ਆ ਇਹੋ ਜਿਹੇ ਮੁੱਦਿਆਂ ਨੂੰ ਆਪਣੇ ਫਾਇਦੇ ਲਈ ਵਰਤਦੀ ਆ ਤੇ ਇਸ ਵੇਲੇ ਫਿਰ ਕੁਛ ਉਹੋ ਜਿਹਾ ਹੀ ਜਿਹੜਾ ਮਾਹੌਲ ਹੈ ਉਹ ਬਣਦਾ ਨਜ਼ਰ ਆ ਰਿਹਾ ਤੇ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਧਰਨਾ ਵੀ ਕਹਿੰਦੇ ਆ ਇੱਕ ਲਾਇਆ ਜਾਣਾ ਤੇ ਉਧਰ ਪੰਥਕ ਧਿਰਾਂ ਵੀ ਜਿਹੜੀਆਂ ਉਹ ਵੀ ਸਰਗਰਮ ਹੋਈਆਂ ਆ ਤੇ ਕੈਪਟਨ ਨੇ ਜਾਂਚ ਦੇ ਨਾਂ ਤੇ ਪੰਥ ਦੇ ਨਾਲ ਗੱਦਾਰੀ ਕੀਤੀ ਆ ਇਹ ਕਹਿਣਾ ਜੀ ਅਕਾਲੀ ਦਲ ਵੱਲੋਂ ਢੀਂਡਸਾ ਹੋਰਾਂ ਦਾ ਤੇ ਤੁਸੀਂ ਕੀ ਸੋਚਦੇ ਹੋ ਇਸ ਵੇਲੇ ਕਿ ਇਹ ਜਿਹੜਾ ਜੋ ਵੀ ਸਾਹਮਣੇ ਆ ਰਿਹਾ ਫੈਸਲਾ ਜਾਂ ਘਟਨਾ ਜਿਹੜਾ ਇਹ ਵਾਪਰ ਰਿਹਾ ਇਸ ਨੂੰ ਕਿਸ ਰੁੱਖ ਬੈਠ ਕੇ ਦੇਖਿਆ ਜਾਣਾ ਚਾਹੀਦਾ
ਬਿਲਕੁਲ ਬੇਅਦਬੀ ਕਾਂਡ ਕੋਟਪੁਰਾ ਬੈਰਨ ਗਲਾਂ ਗੋਲੀ ਕਾਂਡ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਰੋਸ ਵਜੋਂ ਸੰਗਤ ਨੇ ਧਰਨਾ ਲਾਇਆ ਕੋਟਪੁਰਾ ਇਸੇ ਬੱਤੀਆਂ ਵਾਲੇ ਚੌਂਕ ਦੇ ਵਿਚ ਔਰ ਸ਼ਾਮ ਨੂੰ ਧਰਨਾ ਲਾਇਆ ਸਵੇਰ ਸਮੇ 5 ਵਜੇ ਸੰਗਤ ਪਾਠ ਕਰ ਰਹੀ ਸੀ ਉਹਦੇ ਉੱਤੇ ਗੋਲੀ ਚਲਾ ਦਿੱਤੀ ਲਾਠੀਆਂ ਮਾਰ ਦਿੱਤੀਆਂ ਜ਼ਖਮੀ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਬਾਅਦ ਚ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਕਿ ਅਣਪਛਾਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਔਰ ਦੋ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਸਿਆਸਤ ਭਖਦੀ ਉਹਦੇ ਉੱਤੇ ਰਾਹੁਲ ਗਾਂਧੀ ਉੱਥੇ ਆਉਂਦੇ ਨੇ ਸੁਖਬੀਰ ਬਾਦਲ ਉੱਥੇ ਆਉਂਦੇ ਆ ਕੰਧ ਤੋੜ ਕੇ ਉਹਨਾਂ ਨੂੰ ਬਾਅਦ ਕੱਢਿਆ ਜਾਂਦਾ ਉੱਥੋਂ ਲੇਕਿਨ ਉਹ ਘਟਨਾ ਦੀ ਜਾਂਚ ਤੋਂ ਬਾਅਦ ਐਸ ਆਈ ਟੀ ਕਿੰਨੀਆਂ ਐਸ ਆਈ ਟੀ ਬਣਦੀਆਂ ਜਸਟਿਸ ਸੰਜੀਵ ਸਿੰਘ ਬੈਠਦੇ ਨੇ ਜਸਟਿਸ ਜੋਰਾ ਸਿੰਘ ਬੈਠਦੇ ਨੇ ਔਰ ਸਰਕਾਰ ਆਪਣੇ ਵੱਲੋਂ ਇੱਕ ਜਾਂਚ ਕਰਾਉਂਦੀ ਹੈ ਉਹ ਜਾਂਚ ਤੋਂ ਬਾਅਦ ਅੱਗੇ ਗੱਲ ਤੁਰਦੀ ਤੁਰਦੀ ਉਹ ਜਦੋਂ 9 ਚਲਾਣ ਉਹਦੇ ਪੇਸ਼ ਹੁੰਦੇ ਆ ਅਦਾਲਤ ਦੇ ਵਿੱਚ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਐਸ ਆਈ ਟੀ ਦੇ ਮੁਖੀ ਬਣਾਏ ਜਾਂਦੇ ਜਿਹੜੇ ਇਮਾਨਦਾਰ ਅਧਿਕਾਰੀ ਦੱਸੇ ਜਾਂਦੇ ਨੇ ਜਦੋਂ ਉਹ ਇੰਟਰਵਿਊ ਦਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਛੇਤੀ ਖੁਲਾਸੇ ਹੋ ਜਾਣਗੇ ਬੜੀ ਛੇਤੀ ਅਦਾਲਤ ਇਸ ਗੱਲ ਤੇ ਪਹੁੰਚ ਜਾਏਗੀ ਕਿ ਇਹ ਬੰਦੇ ਦੋਸ਼ੀ ਹੈ ਕਿਸੇ ਇੱਕ ਸਿਆਸੀ ਧਿਰ ਦੇ ਆਗੂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਔਰ ਉਹਨਾਂ ਨੂੰ ਆਪਣੀ ਸਰਕਾਰ ਤੋਂ ਵੀ ਹੱਥ ਧੋਣੇ ਪੈ ਜਾਂਦੇ ਆ ਤਾਂ ਉਦੋਂ ਇਹ ਫੈਸਲਾ ਆਉਣਾ ਹਾਈਕੋਰਟ ਨੇ ਇਹ ਕਹਿਣਾ ਕਿ ਜਿਹੜੀ ਵੀ ਐਸ ਆਈ ਟੀ ਨੇ ਇਹ ਰਿਪੋਰਟ ਦਿੱਤੀ ਹੈ ਇਸ ਰਿਪੋਰਟ ਨੂੰ ਰੱਦ ਕੀਤਾ ਜਾਵੇ ਦੂਜਾ ਕਿਹਾ ਜਾਵੇ ਕਿ ਇਸ ਨੂੰ ਜਾਂਚ ਹੈ ਜਿਹੜੀ ਸੀ ਬੀ ਆਈ ਨੂੰ ਦਿੱਤੀ ਜਾਵੇ ਤੀਜਾ ਕਿਹਾ ਜਾਵੇ ਕਿ ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਸੇ ਕਰ ਦਿੱਤਾ ਜਾਵੇ ਤੇ ਚੌਥਾ ਕਿਹਾ ਜਾਵੇ ਕਿ ਇਹ ਜਾਂਚ ਹੈ ਜਿਹੜੀ ਉਹ ਹਰਿਆਣੇ ਨੂੰ ਦਿੱਤੀ ਜਾਵੇ ਜੇ ਘੱਟੋ ਘੱਟ ਨਿਰਪੱਖ ਕਰਾਉਣੀ ਹੈ ਤਾਂ ਇਹਦਾ ਮਤਲਬ ਕੀ ਹੋਇਆ ਇੱਕ ਪਾਸੇ ਹੁਣ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਦੇਖੋ ਸਾਨੂੰ ਇਨਸਾਫ਼ ਮਿਲਿਆ ਸਾਡਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਕਿ ਸੁਖਬੀਰ ਬਾਦਲ ਜਸ਼ਨ ਨਾ ਮਨਾਉਣ ਤਾਂ ਅਸੀਂ ਹਾਈਕੋਰਟ ਦੇ ਫੈਸਲੇ ਦੀ ਕਾਪੀ ਲੈ ਰਹੇ ਹਾਂ ਰਿਵਿਊ ਕਰ ਰਹੇ ਹਾਂ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਅਸੀਂ ਦੁਬਾਰਾ ਇੱਧਰ ਜਾਵਾਂਗੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਕਿੰਨਾ ਵੀ ਕੋਈ ਦੋਸ਼ੀ ਤਾਕਤਵਰ ਕਿਉਂ ਨਾ ਹੋਵੇ ਸੁਖਦੇਵ ਸਿੰਘ ਢੀਂਡਸਾ ਨਾਲ ਮੇਰੀ ਗੱਲ ਹੋਈ ਹੈ ਪਰਸੋਂ ਉਹਨਾਂ ਨੇ ਆਖਿਆ ਕਿ ਅਸੀਂ ਵੀ ਇਕੱਤਰਤਾ ਕਰ ਰਹੇ ਹਾਂ ਧਿਆਨ ਸਿੰਘ ਮੰਡ ਇਕੱਠ ਕਰ ਰਹੇ ਨੇ 20 ਤਰੀਕ ਨੂੰ ਉਹ ਬੈਬਰ ਕਲਾਂ ਔਰ ਕੋਟਪੁਰਾ ਵਿਖੇ ਰੋਸ ਮਾਰਚ ਕਰ ਰਹੇ ਨੇ ਰੋਸ ਧਰਨਾ ਰੱਖ ਰਹੇ ਨੇ ਪੰਥਕ ਜਥੇਬੰਦੀਆਂ ਵੀ ਆਪਣੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਧਰੋਂ ਵੋਟਾਂ ਸਿਰ ਤੇ ਉੱਤੇ ਨੇ ਇਹ ਸਭ ਨੂੰ ਲੱਗ ਰਹੀ ਸਰਕਾਰ ਨੂੰ ਵੀ ਗੱਲ ਨਾ ਲੋਕਾਂ ਨੂੰ ਕਿ ਬਹਿਬਲ ਤੇ ਕੋਟਪੁਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜਦੋਂ ਸਜਾਵਾਂ ਮਿਲਣ ਦਾ ਸਮਾਂ ਬਿਲਕੁਲ ਨੇੜੇ ਆ ਗਿਆ ਤਾਂ ਉਦੋਂ ਇਹ ਜਿਹੜੀ ਜਾਂਚ ਹਾਈਕੋਰਟ ਦੇ ਉੱਤੇ ਰੱਦ ਕਰਵਾ ਦੇਣੀ ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੋਈ ਮਿਲੀ ਭੁਗਤਦੇ ਜਿਹੜੇ ਸਬੂਤ ਲੱਗ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਫਿਰ ਵੀ ਸਫਾਈ ਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਰਿਹਾ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਆਮ ਆਦਮੀ ਪਾਰਟੀ ਨੇ ਵੀ ਇਹ ਗੱਲ ਕਹੀ ਹੈ ਪੰਥਕ ਜਥੇਬੰਦੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਸਾਰੇ ਰਲੇ ਹੋਏ ਨੇ ਕਿਤੇ ਨਾ ਕਿਤੇ ਆਪਣੇ ਤੌਰ ਦੇ ਉੱਤੇ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਿਹੜੇ ਫੈਸਲੇ ਨੇ ਉਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਰਾਹਤ ਦੇਣ ਵਾਲੇ ਨੇ ਤੇ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਗਏ ਸੀ ਉਹੀ ਅਧਿਕਾਰੀ ਹੁੰਦੇ ਆ ਜਿਹੜੇ ਪਰਚਾ ਦਰਜ ਕਰਦੇ ਆ ਉਹੀ ਅਧਿਕਾਰੀ ਹੁੰਦੇ ਜਿਹੜੇ ਬਾਅਦ ਚ ਕਹਿੰਦੇ ਕਿ ਸਾਡੇ ਤੋਂ ਉੱਪਰ ਦਬਾ ਕੇ ਸਾਡੇ ਤੋਂ ਖਾਲੀ ਕਾਗਜ਼ਾਂ ਦੇ ਸਾਈਨ ਕਰਾ ਲਏ ਸਾਨੂੰ ਨੀ ਪਤਾ ਕੀ ਹੋਇਆ ਉਹ ਇਹ ਸਮਝ ਨੀ ਲੱਗ ਰਹੀ ਕਿ ਇਹ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਕਿੱਦਾਂ ਹੋਏਗਾ ਔਰ ਸਾਰੀਆਂ ਮੈਂ ਤਾਂ ਇਹ ਸਮਝਦਾ ਕਿ ਅਸੀਂ ਜੇ ਪੰਜਾਬ ਚ ਰਹਿੰਦੇ ਹਾਂ ਤਾਂ ਸਾਨੂੰ ਇਹ ਲੱਗਦਾ ਕਿ ਦਿੱਲੀ ਜਿਹੜੀਆਂ ਇਕੱਠੀਆਂ ਹੁੰਦੀਆਂ ਸਾਰੀਆਂ ਪਾਰਟੀਆਂ ਤਾਂ ਦਿੱਲੀ ਇਹਨਾਂ ਦੀਆਂ ਤਾਰਾਂ ਜਿਹੜੀਆਂ ਉਹ ਇੱਕੋ ਜੁੜੀਆਂ ਹੁੰਦੀਆਂ ਰਿਸ਼ਤੇਦਾਰੀਆਂ ਵੀ ਇਹਨਾਂ ਦੀਆਂ
ਜੀ
ਦਿੱਲੀ ਤੋਂ ਜਿਹੜੀਆਂ ਅਸੀਂ ਸਮਝਦੇ ਕਿ ਜਿਹੜੀਆਂ ਦਿੱਲੀ ਤੋਂ ਟ੍ਰੇਨਾਂ ਚੱਲਦੀਆਂ ਉਹਦੇ ਚ ਕੋਈ ਮਰਜ਼ੀ ਚੜ੍ਹ ਜੇ ਉਤਰ ਜੇ ਇਸੇ ਤਰ੍ਹਾਂ ਹੀ ਰਾਜਸੀ ਪਾਰਟੀਆਂ ਦੇ ਆਗੂ ਆਪਸ ਦੇ ਵਿੱਚ ਰਲੇ ਹੋਏ ਨੇ
ਜੀ
ਜਦੋਂ ਤਾਂ ਇਹਨਾਂ ਨੂੰ ਲੱਗਦਾ ਕਿ ਸਾਨੂੰ ਕੋਈ ਸੱਕਾ ਸੁੱਖ ਮਿਲਣਾ ਤਾਂ ਉਦੋਂ ਇਹ ਸਾਰੇ ਲੱਗ ਜਾਂਦੇ ਆ। ਤੇ ਜਦੋਂ ਕੋਈ ਲੋਕਾਂ ਨੂੰ ਕੋਈ ਸਹੂਲਤ ਦੇਣੀ ਹੈ ਜਾਂ ਲੋਕਾਂ ਨੇ ਕੋਈ ਹੱਕ ਮੰਗਣਾ ਆਪਣਾ ਤਾਂ ਉਦੋਂ ਇਹ ਕਹਿੰਦੇ ਕਿ ਨਹੀਂ ਜੀ ਉਹ ਤਾਂ ਸਾਡੀ ਗੱਲ ਨਹੀਂ ਮੰਨਦਾ, ਉਹ ਤਾਂ ਵਿਰੋਧੀ ਪਾਰਟੀ ਹੈ। ਅਸੀਂ ਕਿਹੜੀ ਗੱਲ ਤੇ ਯਕੀਨ ਕਰੀਏ? ਜੇ ਤਾਂ ਅਸੀਂ ਇਹਨਾਂ ਦੀਆਂ ਬਿਆਨਾਂ ਤੇ ਯਕੀਨ ਕਰੀਏ ਤਾਂ ਸਾਨੂੰ ਲੱਗਦਾ ਕਿ ਇਹ ਦੂਜੇ ਦੇ ਕੱਟੜ ਦੁਸ਼ਮਣ ਨੇ। ਤੇ ਜੇ ਇਸ ਤਰ੍ਹਾਂ ਦੇ ਕੇਸਾਂ ਦੇ ਯਕੀਨ ਕਰੀਏ ਤਾਂ ਸਾਨੂੰ ਲੱਗਦਾ ਕਿ ਅੰਦਰੋਂ ਸਾਰੇ ਕੋਈ ਰਲੇ ਹੋਏ ਨੇ, ਸਾਰੇ ਬਗਲੇ ਭਗਤ ਬਣੇ ਹੋਏ ਤੇ ਅਸੀਂ ਇਹਨਾਂ ਬਗਲੇ ਭਗਤਾਂ ਦੇ ਅਸੀਂ ਯਕੀਨ ਕਰਦੇ ਹਾਂ ਕਿ ਅਸੀਂ ਧਰਮ ਦਾ ਵੀ ਨੁਕਸਾਨ ਕਰਾ ਰਹੇ ਹਾਂ, ਜਵਾਨੀ ਦਾ ਵੀ ਨੁਕਸਾਨ ਕਰਾ ਰਹੇ ਹਾਂ, ਪੰਜਾਬ ਨੂੰ ਆਰਥਿਕ ਤੌਰ ਤੇ ਵੀ ਅਸੀਂ ਬਰਬਾਦ ਕਰਾਉਣ ਦੇ ਵਿੱਚ ਇਹਨਾਂ ਦਾ ਜਿਹੜਾ ਯੋਗਦਾਨ ਹੈ। ਕਰਪਸ਼ਨ ਇੰਨੀ ਜ਼ਿਆਦਾ ਵੱਧ ਗਈ ਹੈ, ਕੋਈ ਬੰਦਾ ਜਿਹੜਾ ਜਿੱਥੇ ਰਹਿਣ ਨੂੰ ਤਿਆਰ ਨਹੀਂ। ਇਸੇ ਕਰਕੇ ਲਗਾਤਾਰ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪਲਾਇਨ ਕਰਨ ਦਾ ਜਿਹੜੀ ਯੋਜਨਾ ਉਹ ਲਗਾਤਾਰ ਚੱਲੀ ਆ ਰਹੀ ਹੈ, ਔਰ ਜਗ੍ਹਾ ਜਗ੍ਹਾ ਦੇ ਉੱਤੇ ਟਰੈਵਲ ਏਜੰਟ ਔਰ ਟਰੈਵਲ ਏਜੰਟਾਂ ਵੱਲੋਂ ਮਾਰੀ ਜਾਂਦੀ ਜਿਹੜੀ ਠੱਗੀ ਹੈ, ਸਾਡਾ ਸਰਮਾਇਆ ਜਿਹੜਾ ਲੁੱਟਿਆ ਜਾ ਰਿਹਾ, ਉਸ ਬਾਰੇ ਵੀ ਰਾਜਨੀਤਿਕ ਲੋਕ ਕੁਝ ਨੀ ਸੋਚ ਰਹੇ। ਰਾਜਨੀਤਿਕ ਲੋਕਾਂ ਨੂੰ ਇਹ ਹੈ ਕਿ 5 ਸਾਲ ਬਾਅਦ ਸਾਨੂੰ ਮੌਕਾ ਮਿਲੇ, ਸਾਨੂੰ ਇੱਕ ਵਾਰੀ ਕੁਰਸੀ ਮਿਲੇ। 3.5 ਲੱਖ ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਹੋ ਗਿਆ। ਜਿਸ ਵੀ ਬੰਦੇ ਨੂੰ ਤੁਸੀਂ ਸੁਣੋ ਉਹ ਕਹਿੰਦਾ ਜੀ ਸਾਨੂੰ ਇੱਕ ਵਾਰੀ ਮੌਕਾ ਦੇ ਦੋ, ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਲਾਂਗੇ। ਉਹ ਸੋਨੇ ਦੀ ਚਿੜੀ ਪੰਜਾਬ ਸਾਡਾ ਬਣੂਗਾ, ਇਸ ਗੱਲ ਦੀ ਹਾਲੇ ਤੱਕ ਸਾਨੂੰ ਸਮਝ ਨਹੀਂ ਲੱਗ।
ਬਿਲਕੁਲ ਬਿਲਕੁਲ। ਸੋ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦੇ ਨਾਲ ਖੇਡਣਾ ਜਾਰੀ ਹੈ ਸਾਡੇ ਰਾਜਨੀਤੀਵਾਨਾਂ ਦਾ, ਪਰ ਇਹੀ ਸਾਡੀ ਸਭ ਤੋਂ ਵੱਡੀ ਤਰਾਸਦੀ ਹੈ। ਲੋਕਾਂ ਨੂੰ ਅੱਗੇ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ। ਜੇਕਰ ਅਜੇ ਵੀ ਅਸੀਂ ਨਹੀਂ ਸੰਭਲੇ, ਜੇਕਰ ਅਜੇ ਵੀ ਅਸੀਂ ਵੋਟਾਂ ਜਿਹੜੀਆਂ ਉਹ ਗਲਤ ਲੋਕਾਂ ਨੂੰ ਪਾਉਂਦੇ ਰਹੇ ਔਰ ਉਹਨਾਂ ਨੂੰ ਜਿਤਾਉਂਦੇ ਰਹੇ ਤਾਂ ਜਿਹੜੀ ਹੈ ਆਪਣੀ ਹੀ ਤਰਾਸਦੀ ਜਿਹੜੀ ਉਹ ਆਪਾਂ ਫੇਰ ਦੁਬਾਰਾ ਲਿਖਾਂਗੇ। ਖੈਰ ਅਗਲੀ ਖਬਰ ਵੱਲ ਵਧਦੇ ਆ ਬੇਟਾ ਸਾਹਿਬ, ਆਖਰੀ ਖਬਰ ਲਵਾਂਗੇ ਇਹ, ਬਾਕੀ ਕੁਛ ਕੁ ਖਬਰਾਂ ਜਿਹੜੀਆਂ ਆਸਟ੍ਰੇਲੀਆ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲਾਲ ਕਿਲ੍ਹਾ ਹਿੰਸਾ ਕੇਸ ਦੇ ਵਿੱਚ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਜਿਹੜਾ ਫੈਸਲਾ ਉਹ ਰਾਖਵਾਂ ਰੱਖ ਲਿਆ ਗਿਆ, ਅਜੇ ਕੋਈ ਵੀ ਉਹਦੇ ਉੱਤੇ ਸੁਣਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਬਾਕੀ ਉਹਨਾਂ ਦੇ ਆਪਣੇ ਵਕੀਲ ਯਾਨੀ ਦੀਪ ਸਿੱਧੂ ਦੇ ਆਪਣੇ ਵਕੀਲ ਨੇ ਦੀਪ ਸਿੱਧੂ ਦੇ ਹੱਕ ਦੇ ਵਿੱਚ ਕਾਫੀ ਸਾਰੇ ਜਿਹੜੇ ਸਬੂਤ ਆ ਉਹ ਵੀ ਪੇਸ਼ ਕੀਤੇ ਆ, ਪਰ ਇਸ ਦੇ ਬਾਵਜੂਦ ਵੀ ਜਿਹੜਾ ਇਹ ਫੈਸਲਾ ਆ ਉਹ ਅਜੇ ਰਾਖਵਾਂ ਰੱਖਿਆ ਗਿਆ। ਕੀ ਕਹੋਗੇ
ਜੀ? ਕੋਵਿਡ ਦੀ ਵਜ੍ਹਾ ਕਰਕੇ ਕੱਲ ਜੱਜ ਸਾਹਿਬ ਨਹੀਂ ਆਏ ਤੇ ਵਰਚੁਅਲ ਜਿਹੜੀ ਇਹ ਸੁਣਵਾਈ ਹੋਈ
ਜੀ।
ਦੇਰ ਰਾਤ ਇਹ ਮੈਨੂੰ ਵੀ, ਮੈਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਸੰਸਥਾ ਦਲ ਵਾਲੇ ਸੀ ਉਹ ਵੀ ਇਲੈਕਸ਼ਨ ਲੜ ਰਹੇ ਨੇ ਡਿਪਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉੱਥੇ ਮੈਨੂੰ ਚਰਚਾ ਚੱਲ ਰਹੀ ਸੀ। ਮੈਂ ਪਹਿਲਾਂ ਮੈਂ ਵੀ ਉਹਨਾਂ ਨੂੰ ਪੁੱਛਿਆ, ਮੈਂ ਕਿਹਾ 12 ਤਰੀਕ ਸੀਗੀ ਅੱਜ ਸੁਣਵਾਈ ਸੀ ਤੇ ਕੀ ਹੋਇਆ? ਮੈਂ ਕੱਲ ਦੇਖ ਨੀ ਸਕਿਆ ਕੋਈ ਜਿਆਦਾ ਡਿਟੇਲ ਚ, ਫਿਰ ਮੈਨੂੰ ਉੱਥੋਂ ਪਤਾ ਲੱਗਿਆ ਕਿ ਉਹ ਕਹਿੰਦੇ ਜੀ ਜੱਜ ਸਾਹਿਬ ਕੋਵਿਡ ਕਰਕੇ ਨਹੀਂ ਆਏ। ਸੁਖਪ੍ਰੀਤ ਸਿੰਘ ਗੁੱਦੋ ਦੇ ਇਸ ਕੇਸ ਦੇ ਵਿੱਚ ਨੇ ਉਹ ਕਾਫੀ ਪੈਰਵਾਈ ਕਰਦੇ ਨੇ, ਉਹ ਮੇਰੇ ਨਾਲ ਹੀ ਠਹਿਰੇ ਨੇ, ਮੇਰੇ ਸਾਹਮਣੇ ਕਮਰੇ ਚ ਜਿੱਥੇ ਮੈਂ ਠਹਿਰਿਆ ਹੋਇਆ। ਰਾਤ 11:30 ਵਜੇ ਜਦੋਂ ਮੈਂ ਵਾਪਸ ਉੱਥੋਂ ਆਇਆ ਤੇ ਮੈਂ ਉਹਨੂੰ ਵੀ ਪੁੱਛਿਆ ਸੀਗਾ, ਉਹ ਕਹਿੰਦੇ ਸੀ ਕਿ ਸੁਣਵਾਈ ਹੈ ਜਿਹੜੀ 15 ਤਰੀਕ ਤੇ ਪੈਂਦੀ ਹੈ, 15 ਤਰੀਕ ਨੂੰ ਉਮੀਦ ਹੈਗੀ ਹੈ ਕਿ ਬੇਲ ਹੋਣ ਦੀ ਸੰਭਾਵਨਾ ਹੈ, ਪਰ ਜੇ ਕੋਵਿਡ ਦੀ ਇਸੇ ਤਰ੍ਹਾਂ ਹੀ ਵਜ੍ਹਾ ਚੱਲਦੀ ਰਹੀ ਤਾਂ ਹੋ ਸਕਦਾ ਕਿ ਇਹ ਜਿਹੜੀ ਹੈ ਸੁਣਵਾਈ ਹੈ ਜਿਹੜੀ ਉਹ ਅੱਗੇ ਪਾ ਦਿੱਤੀ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਅਪ੍ਰੈਲ ਦੇ ਮਹੀਨੇ ਸ਼ਾਇਦ ਹੋ ਸਕਦਾ ਕਿ ਇਹ ਸੁਣਵਾਈ ਨੂੰ ਵਰਚੁਅਲ ਤਰੀਕੇ ਨਾਲ ਚਲਾਇਆ ਜਾਵੇ। ਬਾਕੀ ਅਦਾਲਤੀ ਕਾਰਵਾਈ ਉਹਨਾਂ ਨੇ ਪੱਖ ਰੱਖਿਆ, ਔਰ ਪਿਛਲੇ ਦਿਨੀ ਜਦੋਂ ਫਿਜ਼ੀਕਲੀ ਦੀਪ ਸਿੱਧੂ ਦੀ ਸੁਣਵਾਈ ਹੋਈ ਸੀ ਉਦੋਂ ਦੀਪ ਸਿੱਧੂ ਨੇ ਸਾਫ਼ ਤੌਰ ਤੇ ਆਖਿਆ ਸੀ ਕਿ ਲਾਲ ਕਿਲ੍ਹਾ ਦੇ ਵਿੱਚ ਮੈਂ ਕਿਸੇ ਨੂੰ ਸੱਦਿਆ ਨਹੀਂ, ਨਾ ਮੈਂ ਕਿਸਾਨ ਆਗੂ ਹੈ, ਮੇਰੀ ਗਲਤੀ ਇੰਨੀ ਜ਼ਰੂਰ ਹੈ ਕਿ ਮੈਂ ਜਿਸ ਜਗ੍ਹਾ ਤੇ ਸੀਗਾ ਉਸ ਜਗ੍ਹਾ ਤੇ ਮੈਂ ਇੱਕ ਵੀਡੀਓ ਬਣਾਈ ਹੈ, ਵੀਡੀਓ ਬਣਾਉਣਾ ਕੋਈ ਅਪਰਾਧ ਨਹੀਂ। ਤੇ ਨਾਲੇ ਉਹਨਾਂ ਨੇ ਇਹ ਆਖਿਆ ਕਿ ਮੈਂ ਤਾਂ ਉੱਥੇ ਪੁਲਿਸ ਦੀ ਮਦਦ ਕਰਨ ਗਿਆ ਸੀ, ਮੀਡੀਆ ਨੇ ਮੇਰਾ ਜਾਣ ਬੁੱਝ ਕੇ ਟ੍ਰਾਇਲ ਬਣਾਇਆ, ਮੀਡੀਆ ਮੈਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਕਿ ਜਿਵੇਂ ਮੈਂ ਬਹੁਤ ਵੱਡਾ ਇੱਕ ਖੂੰਖਾਰ ਜਿਹੜਾ ਅੱਤਵਾਦੀ ਹੋਵਾਂ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੇਰੀ ਪਬਲਿਕ ਲਾਈਫ ਦੇਖ ਲਓ ਤੁਸੀਂ, ਮੇਰੀਆਂ ਵੀਡੀਓਜ਼ ਦੇਖ ਲਓ, ਉਹਨਾਂ ਨੇ ਜਿਹੜੀਆਂ ਵੀਡੀਓ ਬਣਾਈਆਂ ਸੀ ਉਹਨਾਂ ਨੇ ਉਹਦੀ ਟ੍ਰਾਂਸਲੇਟ ਕਰਕੇ ਉਹਦੀ ਜਿਹੜੀ ਸਕ੍ਰਿਪਟ ਹੈਗੀ ਹੈ ਸਾਰੀ ਉਹ ਟ੍ਰਾਂਸਲੇਟ ਕਰਕੇ ਉਹਨਾਂ ਨੇ ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਉਹਨਾਂ ਦੇ ਵਕੀਲਾਂ ਨੇ ਕੱਲ ਸਬਮਿਟ ਕਰਾਈ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੱਜ ਸਾਹਿਬਾਂ ਨੇ ਕੀ ਫੈਸਲਾ ਲੈਣਗੇ ਇਹ ਦੇਖਣ ਵਾਲੀ ਗੱਲ ਹੋਏਗੀ। ਦੀਪ ਸਿੱਧੂ ਦੇ ਬਾਰੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਹ ਇੱਕ ਡਾਇਰੀ ਵੀ ਲਿਖ ਰਹੇ ਨੇ, ਕਿਤਾਬ ਵੀ ਲਿਖ ਰਹੇ ਨੇ, ਤੇ ਦੂਸਰੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਹੜੀਆਂ ਕਮੀਆਂ ਇਸ ਮੋਰਚੇ ਦੀਆਂ ਹੋਈਆਂ ਉਸ ਬਾਰੇ ਵੀ ਉਹ ਜਲਦੀ ਹੀ ਕੋਈ ਨਾ ਕੋਈ ਡਾਕੂਮੈਂਟ ਜਿਹੜੇ ਟੈਚਰ ਕਰ ਲਈਏ, ਪਰ ਹੁਣ ਜ਼ਮਾਨਤ ਜਿਹੜੀ ਹੈ 15 ਅਪ੍ਰੈਲ ਤੇ ਉਹਨਾਂ ਦੀ ਪਾ ਦਿੱਤੀ ਗਈ।
ਠੀਕ ਹੈ, ਸੁਣਵਾਈ
ਜੀ ਬੰਦ ਨੂੰ ਫੁਲਵਾਈ ਪਾ ਦਿੱਤੀ
ਜੀ 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 ਤੇ ਅਗਲੀ ਜਿਹੜੀ ਖਬਰ ਹੈ ਜੀ ਉਹ ਅਸੀਂ ਆਸਟ੍ਰੇਲੀਆ ਤੋਂ ਲਵਾਂਗੇ ਪੱਛਮੀ ਆਸਟ੍ਰੇਲੀਆ ਦੇ ਵਿੱਚ ਸਮੁੰਦਰੀ ਤੂਫਾਨ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਔਰ ਇਹ ਜਿਹੜਾ ਤੂਫਾਨ ਸੀਗਾ ਇੰਨਾ ਕੁ ਖਤਰਨਾਕ ਇੰਨਾ ਕੁ ਜ਼ਬਰਦਸਤ ਸੀਗਾ ਕਿ ਇੱਥੋਂ ਦਾ ਇੱਕ ਸੈਲਾਨੀ ਸ਼ਹਿਰ ਹੈ ਕੈਲਬਾਰੀ ਉਹਦੇ ਵਿੱਚ ਕਾਫੀ ਭਿਆਨਕ ਤਬਾਹੀ ਜਿਹੜੀ ਆ ਉਹ ਇਹਨੇ ਮਚਾਈ ਆ 120 ਤੋਂ ਲੈ ਕੇ 170 ਕਿਲੋਮੀਟਰ ਦੀ ਰਫਤਾਰ ਦੇ ਨਾਲ ਉੱਥੇ ਤੇਜ਼ ਹਵਾਵਾਂ ਚੱਲੀਆਂ ਆ ਤੇ ਜਿਹੜਾ ਹੜਾਂ ਦਾ ਪਾਣੀ ਆ ਉਹਨੇ ਵੀ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਆ। ਇੱਕ ਹੋਰ ਸ਼ਹਿਰ ਹੈ ਇੱਥੇ ਦਾ ਗਰਲੈਂਟਨ ਸ਼ਹਿਰ ਦਾ ਨਾਮ ਹੈ, ਉੱਥੇ 20,000 ਜਿਹੜੇ ਲੋਕ ਆ ਉਹਨਾਂ ਨੂੰ ਬਿਜਲੀ ਸਪਲਾਈ ਤੋਂ ਬਿਨਾਂ ਰਹਿਣਾ ਪੈ ਰਿਹਾ ਔਰ 167 ਮਿਲੀਮੀਟਰ ਜਿਹੜਾ ਮੀਂਹ ਪਿਆ ਆ 12 ਘੰਟਿਆਂ ਦੇ ਵਿੱਚ ਉਹਨਾਂ ਨੇ ਇਲਾਕੇ ਨੂੰ ਪੂਰਾ ਪਾਣੀ ਦੇ ਵਿੱਚ ਡੁਬੋ ਦਿੱਤਾ। ਪਿਛਲੇ ਇੱਕ ਦਿਨ ਪਹਿਲਾਂ ਹੀ ਜਿਹੜਾ ਇਹ ਤੂਫਾਨ ਆ ਉਹ ਆਇਆ ਸੀਗਾ ਔਰ ਨਾਲੋ ਨਾਲ ਇੱਕ ਦੋ ਹੋਰ ਖਬਰਾਂ ਜਿਹੜੀਆਂ ਉਹ ਵੀ ਸਾਂਝੀਆਂ ਕਰਦੇ ਆ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਕਾਰਗੋ ਸ਼ਿਪ ਦੇ ਕਰਿਊ ਮੈਂਬਰ ਦੇ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਅਧਿਕਾਰੀਆਂ ਨੇ ਕਿਹਾ ਹੈ ਕਿ ਕੋਰੋਨਾ ਦਾ ਜਿਹੜਾ ਖਤਰਾ ਹੈ ਉਹ ਆਸਟ੍ਰੇਲੀਆ ਦੇ ਵਿੱਚ ਅਜੇ ਟਲਿਆ ਨਹੀਂ ਆ, ਕਿਉਂਕਿ ਅਜੇ ਵੀ ਜੇ ਇੱਕ ਜਾਂ ਦੋ ਕੇਸ ਜਿਹੜੇ ਆ ਉਹ ਇਹੋ ਜਿਹੇ ਆ ਰਹੇ ਆ ਤਾਂ ਫਿਰ ਅਜੇ ਵੀ ਸਾਨੂੰ ਬਹੁਤ ਅਹਿਤਿਆਤ ਵਰਤਣ ਦੀ ਲੋੜ ਹੈ। ਤੇ ਇੱਧਰ ਵਿਕਟੋਰੀਆ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਇੱਕ ਕੈਂਪਰ ਦੀ ਬੁਸ਼ਲੈਂਡ ਵਿਕਟੋਰੀਅਨ ਬੁਸ਼ਲੈਂਡ ਦੇ ਵਿੱਚ ਲਾਪਤਾ ਹੋਣ ਦੀ ਵੀ ਖਬਰ ਜਿਹੜੀ ਉਹ ਆ ਰਹੀ ਹੈ। 3 ਰਾਤਾਂ ਤੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਕ੍ਰਿਸਟੋਫਰ ਜਿਹੜਾ ਨਾਮ ਦਾ ਇਹ ਵਿਅਕਤੀ ਆ ਤੇ ਇਹ ਵਿਅਕਤੀ ਜਿਹੜਾ ਕਹਿੰਦੇ ਸ਼ਨੀਵਾਰ ਨੂੰ ਆਖਰੀ ਸਮੇਂ ਦੇਖਿਆ ਗਿਆ ਸੀਗਾ ਬੈਂਡੋਕ ਸ਼ਹਿਰ ਦੇ ਇੱਕ ਟਰੈਕ ਦੇ ਉੱਤੇ ਤੇ ਕੈਂਪਿੰਗ ਦੇ ਲਈ ਇਹ ਠਹਿਰਿਆ ਹੋਇਆ ਸੀ ਉਸ ਇਲਾਕੇ ਦੇ ਵਿੱਚ ਉਸ ਥਾਂ ਦੇ ਉੱਤੇ, ਪਰ ਭਾਰੀ ਠੰਡ ਤੇ 2 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਉਹਦੇ ਪਰਿਵਾਰ ਵਾਲੇ ਤੇ ਜਿਹੜੇ ਹੋਰ ਉਹਦੇ ਜਾਣੂ ਨੇ ਉਹ ਕਾਫੀ ਫਿਕਰਮੰਦ ਨੇ, ਕਿਉਂਕਿ ਉਹਦਾ ਜਿਹੜਾ ਸਾਰਾ ਸਮਾਨ ਹੈ ਉਹਦੇ ਕੱਪੜੇ ਨੇ ਜਾਂ ਹੋਰ ਸਮਾਨ ਜਿਹੜਾ ਉਹ ਅਜੇ ਕੈਂਪ ਵਾਲੀ ਜਗ੍ਹਾ ਤੇ ਹੀ ਹੈ ਤੇ ਉਹ ਸਿਰਫ ਸ਼ਾਰਟ ਦੇ ਵਿੱਚ ਬਿਨਾਂ ਸ਼ੂਜ਼ ਤੋਂ ਹੀ ਹੈ ਔਰ ਉਹਦੇ ਬਾਰੇ ਚ ਚਿੰਤਾ ਜਿਹੜੀ ਜਤਾਈ ਜਾ ਰਹੀ ਹੈ। ਔਰ ਅਖੀਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਆਪਣੀਆਂ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਨੂੰ ਜਿਹੜੀਆਂ ਵਧਾਈਆਂ ਆ ਉਹ ਦਿੱਤੀਆਂ ਆ ਤੇ ਵਧਾਈਆਂ ਦੇਣ ਦੇ ਨਾਲ ਨਾਲ ਕੋਵਿਡ ਦੇ ਸਮੇਂ ਦੌਰਾਨ ਤੇ ਹੋਰ ਕੁਦਰਤੀ ਕਰੋਪੀਆਂ ਦੇ ਦੌਰਾਨ ਸਿੱਖ ਸੰਸਥਾਵਾਂ ਵੱਲੋਂ ਜੋ ਮਨੁੱਖਤਾ ਦੀ ਜਿਹੜੀ ਸੇਵਾ ਦੀ ਜਿਹੜੀ ਇੱਕ ਐਗਜ਼ਾਮਪਲ ਇੱਕ ਮਿਸਾਲ ਜਿਹੜੀ ਆ ਉਹ ਪੇਸ਼ ਕੀਤੀ ਗਈ ਆ ਉਹਦੀ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਪ੍ਰਸ਼ੰਸਾ ਆ ਉਹ ਕੀਤੀ ਆ। ਸੋ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੋਰਾਂ ਨੇ ਇੱਕ ਖਾਸ ਸੁਨੇਹਾ ਜਿਹੜਾ ਇਸ ਮੌਕੇ ਦੇ ਉੱਤੇ ਜਾਰੀ ਕੀਤਾ ਆ। ਤੇ ਲਓ ਜੀ ਇਹ ਸੀ ਅੱਜ ਦੀਆਂ ਖਾਸ ਖਬਰਾਂ ਤੇ ਬਿੱਟਾ ਸਾਹਿਬ ਤੁਹਾਡਾ ਇਸ ਵੱਡੇ ਤੜਕੇ ਸਾਡੇ ਨਾਲ ਜੁੜਨ ਦੇ ਲਈ ਔਰ ਇਹ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਗਰਾਊਂਡ ਰਿਐਲਿਟੀ ਜਿਹੜੀ ਆ ਉਹਨਾਂ ਦੇ ਬਾਰੇ ਪੇਸ਼ ਕਰਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੋਈ ਸੁਨੇਹਾ ਸਾਂਝਾ ਕਰਨਾ ਚਾਹੋ ਜ਼ਰੂਰ ਕਰੋ।
ਹਾਂਜੀ ਇੱਕ ਮੇਰੇ ਕੋਲ 2 ਮਿੰਟ ਦੀ ਖਬਰ ਹੈ
ਜੀ।
ਦਿੱਲੀ ਚ ਜਿਹੜੀਆਂ ਧਾਰਮਿਕ ਚੋਣਾਂ ਹੋ ਰਹੀਆਂ ਰਹਿਤ ਮਰਿਆਦਾ ਦੀ ਬੜੀ ਘੋਰ ਉਲੰਘਣਾ ਹੋ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਬਲਵੰਤ ਹੈ ਸਿੱਖ ਰਹਿਤ ਮਰਿਆਦਾ ਉਸ ਦੇ ਮੁਤਾਬਕ ਜੇ ਅਸੀਂ ਪੜ੍ਹੀਏ ਤਾਂ ਹਰੇਕ ਗੁਰਸਿੱਖ ਨੂੰ ਆਪਣੇ ਨਾਮ ਪਿੱਛੇ ਜਾਤ ਗੋਤ ਧਰਮ ਜਾਂ ਸਰਨੇ ਬੁਲਾਉਣ ਦੀ ਕੋਈ ਤਰ੍ਹਾਂ ਮਨਾਹੀ ਹੈ
ਜੀ।
ਔਰ ਮੈਂ ਧਾਰਮਿਕ ਚੋਣਾਂ ਜਿਹੜੀਆਂ ਇਹ ਕਵਰ ਕਰ ਰਿਹਾ ਤਾਂ ਉਸ ਸਮੇਂ ਮੈਨੂੰ ਇੱਕ ਬੜੇ ਹਾਸੋਹੀਣੀ ਗੱਲ ਹੈ। ਇਸ ਗੱਲ ਦਾ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੋਈ ਨੋਟਿਸ ਲਿਆ ਤੇ ਨਾ ਹੀ ਜਿਹੜੇ ਡਾਇਰੈਕਟੋਰੇਟ ਸਿੱਖ ਡਾਇਰੈਕਟੋਰੇਟ ਦੇ ਚੋਣ ਅਧਿਕਾਰੀ ਆ ਉਹਨਾਂ ਨੇ। 25 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ, 504 ਉਮੀਦਵਾਰ ਨੇ ਤੇ ਜੇ ਤੁਸੀਂ ਉਹਨਾਂ ਦੇ ਨਾਮ ਪਿੱਛੇ ਪੜ੍ਹੋ ਜਿੱਥੇ ਪਿੱਛੇ ਕੌਰ ਸਿੰਘ ਤੋਂ ਇਲਾਵਾ ਜਿਹੜਾ ਜਾਤ ਗੋਤ ਸਾਰੇ ਮਿਲਾਉਣ ਦੇ ਉੱਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਕੁਝ ਮੈਂ ਨਾਮ ਇਕੱਤਰ ਕੀਤੇ ਨੇ ਵੀ ਕਿਹੜੇ ਕਿਹੜੇ ਬੰਦੇ ਇਲੈਕਸ਼ਨ ਲੜ ਰਹੇ ਨੇ। ਇੱਕ ਛੋਟੀ ਜਿਹੀ ਜਾਣਕਾਰੀ ਹੈ ਮੇਰੇ ਕੋਲੇ ਜਿਹਦਾ ਵੇਰਵਾ ਇਸ ਪ੍ਰਕਾਰ ਹੈ। ਜਿਸ ਵੀ ਬੰਦੇ ਨੇ ਨਾਮ ਆਪਣਾ ਇਲੈਕਸ਼ਨ ਲੜ ਰਹੇ ਨੇ ਉਹਦੇ ਚ ਇਹ ਚਰਚਿਤ ਨਾਮ ਆ ਰਹੇ ਨੇ ਜੱਸਾ, ਜੱਸੀ, ਜੱਗਾ, ਪੱਪੂ, ਪੱਪਾ, ਪਿੰਕੀ, ਘੁੱਗੀ, ਗੋਪਾ, ਨੋਨੀ, ਨਿੱਕੂ, ਸਮਾਟੀ, ਜੀਤੀ, ਲੱਕੀ, ਗੋਲਡੀ, ਸੋਨੂ, ਸਨੀ, ਸਵੀਟਾ, ਸ਼ੰਟੀ, ਮੰਟੀ, ਮੀਤਰਾ, ਟਿੰਕੂ, ਕੇਪੀ, ਰੂਬੀ, ਰਿੰਟੂ, ਚੰਨ, ਜੌਲੀ, ਜੀ ਕੇ ਖਾਲਸਾ ਤੇ ਸਰਸਾ ਤੇ ਰਾਣਾ। ਇਸ ਤੋਂ ਇਲਾਵਾ ਜਿਨ੍ਹਾਂ ਨੇ ਆਪਣੇ ਨਾਮ ਦੇ ਪਿੱਛੇ ਆਪਣੀ ਕਾਸਤ ਰਖਾਈ ਹੈ ਉਹਨਾਂ ਦੇ ਵਿੱਚ ਹੈਗੇ ਨੇ ਨਾਗੀ, ਨਾਰੰਗ, ਲਵਾਣਾ, ਕਾਲੋ, ਮਾਂ, ਵਿਰਕ, ਭੁੱਲਰ, ਬੱਬਰ, ਔਲਖ, ਚੰਡੋਕ, ਸਾਨੀ, ਥਾਪਰ, ਕਈ, ਚੱਡਾ, ਚੰਡੋਕ, ਔਲਖ, ਭਾਟੀਆ, ਸਰਨਾ, ਸ਼ੀਵਾ, ਸਬਰਵਾਲ, ਕੋਛੜ, ਕੋਹਲੀ, ਖੁਰਾਣਾ, ਮੱਕੜ, ਸੰਧੂ, ਪਰਮਾਰ, ਬਰਾੜ, ਮਰਵਾਹਾ, ਕਾਲੜਾ, ਚਾਵਲਾ, ਘੁੰਮਣ, ਚਾਹਲ, ਸਾਨੀ, ਮਿਨਹਾਸ, ਖੰਨਾ, ਬਾਠ, 26 ਉਮੀਦਵਾਰਾਂ ਨੇ ਆਪਣੇ ਨਾਮ ਦੇ ਪਿੱਛੇ ਸਿਰਫ ਸਿੰਘ ਲਿਖਿਆ
ਜੀ,
ਤੇ ਇੱਕ ਪਾਰਟੀ ਦੀ ਉਮੀਦਵਾਰ ਹੈ ਜਿਸ ਦੇ ਨਾਮ ਦੇ ਪਿੱਛੇ ਮਨਪ੍ਰੀਤ ਕੌਰ ਜਿਹੜੀ ਹੈ ਉਹਦੇ ਪਿੱਛੇ ਖਾਲਸਾ ਲਿਖਿਆ। ਤਿਲਕ ਵਿਹਾਰ ਤੋਂ ਇੱਕ ਉਮੀਦਵਾਰ ਹੈ ਉਹਨੇ ਆਪਣੇ ਨਾਮ ਦੇ ਪਿੱਛੇ ਦੁਖੀਆ ਲਿਖਿਆ। ਔਰ ਇਸੇ ਤਰ੍ਹਾਂ ਜਿਹੜੀਆਂ ਧਾਰਮਿਕ ਸੰਪਰਦਾਵਾਂ ਦੇ ਨਾਮ ਨੇ ਉਹਨਾਂ ਦੇ ਨਾਮ ਤੇ ਵੀ ਚੋਣਾਂ ਲੜੀਆਂ ਜਾ ਰਹੀਆਂ। 25 ਅਪ੍ਰੈਲ ਨੂੰ ਇਹ ਹੋਣ ਜਾ ਰਹੀਆਂ ਚੋਣਾਂ ਦੇ ਵਿੱਚ 5 ਪਾਰਟੀਆਂ ਜਿਹੜੀਆਂ ਹਿੱਸਾ ਲੈ ਰਹੀਆਂ। ਔਰ ਚੋਣਾਂ ਲੜਨ ਵਾਲੇ ਉਮੀਦਵਾਰ ਇੱਕ ਦੂਜੇ ਦੇ ਚੋਣ ਨਿਸ਼ਾਨ ਦੇ ਉਲਟ ਵੀ ਜਿਹੜੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ। ਜਿਵੇਂ ਕਾਰ ਚੋਣ ਨਿਸ਼ਾਨ ਹੈ, ਇੱਕ ਦਾ ਹੈਗਾ ਲੈਂਪ ਹੈ, ਇੱਕ ਦਾ ਕਿਤਾਬ ਚੋਣ ਨਿਸ਼ਾਨ ਹੈ, ਔਰ ਇੱਕ ਦਾ ਹੈਗਾ ਬਾਲਟੀ ਚੋਣ ਨਿਸ਼ਾਨ ਹੈ। ਇਸ ਤਰ੍ਹਾਂ ਚੋਣ ਨਿਸ਼ਾਨ ਦੇ ਉੱਤੇ ਮੈਨੂੰ ਇੱਕ ਕਿਸੇ ਨੇ ਭੇਜੀ ਆ, ਉਹ ਕਹਿੰਦੇ ਕਿ ਕਾਰ ਇੰਨੀ ਪੁਰਾਣੀ ਹੋ ਚੁੱਕੀ ਹੈ, ਮਾਰਕੀਟ ਚ ਉਸਦਾ ਹੁਣ ਕੋਈ ਸਪੇਅਰ ਪਾਰਟਸ ਨਹੀਂ ਮਿਲਦਾ ਕਿਉਂਕਿ ਅੰਬੈਸਡਰ ਕਾਰ ਹੈ ਜਿਹੜੀ ਉਹ ਚੋਣ ਨਿਸ਼ਾਨ ਦੱਸੀ ਜਾ ਰਹੀ ਹੈ। ਤੇ ਇੱਕ ਦਾ ਲੈਂਪ ਜਾਂ ਮੋਮਬੱਤੀ ਜਿਹੜਾ ਚੋਣ ਨਿਸ਼ਾਨ ਹੈਗਾ ਉਹਦੇ ਬਾਰੇ ਉਹਨੇ ਲਿਖਿਆ ਕਿ ਹੁਣ ਸੋਲਰ ਸਿਸਟਮ ਆ ਗਿਆ ਤੇ ਲੈਂਪ ਤੇ ਮੋਮਬੱਤੀ ਦੀ ਲੋੜ ਨਹੀਂ ਪੈਂਦੀ। ਕਿਤਾਬ ਵੀ ਚੋਣ ਨਿਸ਼ਾਨ ਹੈ, ਉਹ ਕਹਿੰਦੇ ਕਿ ਇੰਟਰਨੈਟ ਕਰਕੇ ਹੁਣ ਕਿਤਾਬ ਦੀ ਲੋੜ ਨਹੀਂ ਪੈਂਦੀ, ਮੋਬਾਈਲ ਦੇ ਵਿੱਚ ਸਾਰਾ ਕੁਝ ਗਿਆਨ ਪ੍ਰਾਪਤ ਹੋ ਸਕਦਾ। ਇੱਕ ਬਾਲਟੀ ਚੋਣ ਨਿਸ਼ਾਨ ਹੈ ਤੇ ਉਹ ਕਹਿੰਦੇ ਕਿ ਹੁਣ ਬਾਲਟੀ ਦੀ ਵੀ ਲੋੜ ਨਹੀਂ ਪੈਂਦੀ, ਲੋਕਾਂ ਨੇ ਜਿਹੜੇ ਸ਼ਾਵਰ ਲਾ ਲਏ ਨੇ ਬਾਥਰੂਮਾਂ ਦੇ ਵਿੱਚ। ਸੋ ਇੱਕ ਦੂਜੇ ਦੇ ਚੋਣ ਨਿਸ਼ਾਨਾਂ ਤੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਟੀਕਾ ਟਿੱਪਣੀਆਂ ਉਹ ਜਨਤਕ ਤੌਰ ਦੇ ਉੱਤੇ ਜਿਹੜੀਆਂ ਰੈਲੀਆਂ ਹੁੰਦੀਆਂ ਉਹਦੇ ਚ ਨਜ਼ਰ ਆ ਰਹੀਆਂ। ਸੋ 25 ਅਪ੍ਰੈਲ ਨੂੰ ਦਿੱਲੀ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 46 ਵਾਰਡਾਂ ਦੀਆਂ ਚੋਣਾਂ ਹੋਣ ਜਾ ਰਹੀਆਂ। ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਹ ਜਿਹੜੀ ਧਾਰਮਿਕ ਅਹੁਦਾ ਹੈਗਾ, ਔਰ ਲੇਕਿਨ ਚੋਣਾਂ ਜਿਹੜੀਆਂ ਰਾਜਸੀ ਤਰੀਕੇ ਦੇ ਤਰ੍ਹਾਂ ਹੀ ਲੜੀਆਂ ਜਾ ਰਹੀਆਂ
ਜੀ। ਸੋ ਬੇਟਾ ਬੇਟਾ ਸਾਹਿਬ, ਜਾਣ ਤੋਂ ਪਹਿਲਾਂ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਇੱਕ ਹੋਰ ਸਵਾਲ ਕਰ ਰਹੇ ਨੇ, ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਵਾਂ। ਕਹਿੰਦੇ ਬੇਅਦਬੀ ਮਸਲੇ ਤੇ ਜੋ ਸਿੱਟ ਨੇ ਰਿਪੋਰਟ ਦਿੱਤੀ ਸੀ ਉਸਨੂੰ ਕੋਰਟ ਨੇ ਰਿਜੈਕਟ ਕਰ ਦਿੱਤਾ, ਕਾਰਨ ਕੀ ਆ? ਇਹਦੇ ਬਾਰੇ ਚ ਅਸੀਂ ਵੈਸੇ ਗਿੱਲ ਸਾਹਿਬ ਗੱਲ ਕਰ ਚੁੱਕੇ ਹਾਂ, ਜੇਕਰ ਤੁਸੀਂ ਮੈਨੂੰ ਲੱਗਦਾ ਉਹ ਹਿੱਸਾ ਮਿਸ ਕਰ ਦਿੱਤਾ ਤਾਂ ਜ਼ਰੂਰ ਬੇਟਾ ਸਾਹਿਬ ਨੂੰ ਕਹਾਂਗੀ ਕਿ ਥੋੜਾ ਜਿਹਾ ਉਹਦੇ ਬਾਰੇ ਚ ਜਾਂਦੇ ਜਾਂਦੇ ਟਿੱਪਣੀ ਕਰ ਜੋ।
ਕਾਰਨ ਉਹਦਾ ਕੀ ਹੋਣਾ ਜੀ? ਕਾਰਨ ਤਾਂ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਹੈ, ਪਰ ਕੈਪਟਨ ਅਮਰਿੰਦਰ ਸਾਹਿਬ ਕਹਿੰਦੇ ਨੇ ਕਿ ਸਾਨੂੰ ਕਾਪੀ ਨਹੀਂ ਮਿਲੀ ਹਲੇ ਤੱਕ, ਕਾਪੀ ਰਿਵਿਊ ਕਰ ਰਹੇ ਹਾਂ। ਅਤੁਲ ਦੰਦਾ ਐਡਵੋਕੇਟ ਜਨਰਲ ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਹੁਣ ਤੱਕ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਇੱਕ ਹੀ ਕੇਸ ਉਹਨਾਂ ਨੇ ਪੰਜਾਬ ਸਰਕਾਰ ਦੇ ਹੱਕ ਚ ਨਹੀਂ ਕਰਕੇ ਦਿੱਤਾ। ਪਿਛਲੇ ਦਿਨ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਬੜੇ ਕਾਮਯਾਬ ਨੇ, ਬੜੇ ਦਲੇਰ ਨੇ ਤੇ ਮੇਰੇ ਭਰੋਸੇਮੰਦ ਨੇ ਅਤੁਲ ਨੰਦਾ, ਇਸ ਕਰਕੇ ਤੁਸੀਂ ਇਸ ਨੌਕਰੀ ਤੇ ਰਹੋ। ਹੁਣ ਇਹ ਪ੍ਰਾਪਤੀ ਇਹ ਹੈ ਤੇ ਕਾਰਨ ਤਾਂ ਹੁਣ ਅਤੁਲ ਨੰਦਾ ਦੱਸ ਸਕਦੇ ਆ, ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਆ, ਤੇ ਸੁਖਬੀਰ ਸਿੰਘ ਬਾਦਲ ਜਦੋਂ ਕਹਿੰਦੇ ਆ ਕਿ ਸਾਨੂੰ ਅਦਾਲਤ ਨੇ ਕਲੀਨ ਚਿੱਟ ਦੇ ਦਿੱਤੀ, ਉਦੋਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਜਸ਼ਨ ਨਾ ਮਨਾਉਣ, ਤੇ ਭਗਵੰਤ ਮਾਨ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਆਪਸ ਚ ਰਲੇ ਹੋਏ ਹੈ ਤੇ ਸਾਨੂੰ ਇਹਨਾਂ ਤੇ ਸ਼ੱਕ ਹੈ ਤੇ ਇਹ ਜਿਹੜੀ ਜਾਂਚ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਦੁਬਾਰਾ ਕਰਾਉਣੀ ਚਾਹੀਦੀ ਹੈ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੁਬਾਰਾ ਇਸ ਜਾਂਚ ਦੇ ਵਿੱਚ ਰੱਖਣਾ ਚਾਹੀਦਾ ਹੈ। ਜਦਕਿ ਹਾਈਕੋਰਟ ਦਾ ਜਿਹੜਾ ਹੁਕਮ ਹੈ ਉਹ ਕਹਿੰਦੇ ਕਿ ਹਰਿਆਣੇ ਤੋਂ ਜਾਂਚ ਕਰਾਓ ਜਾਂ ਸੀਬੀਆਈ ਤੋਂ ਕਰਾਓ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸੋ ਪਾਸੇ ਕਰਾਓ
ਜੀ। ਸੋ ਟੁੱਡੀ ਕੇ ਸਾਹਿਬ, ਉਮੀਦ ਕਰਦੀ ਹਾਂ ਜੀ ਕਿ ਇਸ ਸਵਾਲ ਦਾ ਜਿਹੜਾ ਜਵਾਬ ਤੁਹਾਡੇ ਤੱਕ ਪਹੁੰਚ ਗਿਆ। ਤੇ ਬੇਟਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਤੋਂ, ਤੇ ਖਬਰਾਂ ਦੇ ਇਸ ਵਿੱਚ ਖਾਸ ਸਮਾਂ ਆਪਣਾ ਸਾਂਝਾ ਕਰਨ ਦੇ ਲਈ। ਸਤਿ ਸ੍ਰੀ ਅਕਾਲ
ਜੀ, ਸ਼ੁਕਰੀਆ
ਜੀ।